ਵਾਹਿਗੁਰੂ ਜੀ। ਰਾਗ ਸੂਹੀ ਮਹੱਲਾ ਪੰਜਵਾਂ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਕਮਣ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤਹੇ ਗਇਓ ਉਹ ਕਤ ਤੇ ਆਇਓ। ਰਹਾਓ ਜਲ ਤੇ ਉਠਹੇ ਅਨਕ ਤਰੰਗਾ, ਕਣਕ ਭੂਖਨ ਕੀਨੇ ਬਹੁ ਰੰਗਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਸਹਿਸ ਘਟਾ ਮਹਿ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ। ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੂਟੇ ਤੇ ਏਕੰਕਾਰ। ਉਹ ਅਬਿਨਾਸੀ ਬਿਨਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ। ਗੁਰਪੂਰੈ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਗੁਰਪੂਰੈ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਸੂਹੀ ਰਾਗ ਦੇ ਅੰਦਰ ਸੱਚੇ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਉਚਾਰ ਕੇ ਸਾਨੂੰ ਸਾਰਿਆਂ ਜਗਿਆਸੂਆਂ ਨੂੰ ਉਪਦੇਸ਼ ਬਖਸ਼ ਰਹੇ ਹਨ। ਇਹ ਪਾਵਨ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਰੋਵਰਾਂ ਦੀ ਸੇਵਾ ਕਰਨ ਦਾ ਹੁਕਮ ਕੀਤਾ। ਜਿਸ ਵੇਲੇ ਸੰਤੋਖ ਸਰ ਸਰੋਵਰ ਦੀ ਪਾਵਨ ਸੇਵਾ ਆਰੰਭ ਹੋਈ, ਖੁਦਾਈ ਕਰਦਿਆਂ ਕਰਦਿਆਂ ਇੱਕ ਮੱਠ ਪ੍ਰਗਟ ਹੋਇਆ ਔਰ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸੇਵਾ ਕਰਦਿਆਂ ਕਰਦਿਆਂ ਇੱਕ ਮੱਠ ਨਿਕਲਿਆ ਹੈ ਜਿਹਦੇ ਵਿੱਚ ਇੱਕ ਜੋਗੀ ਆਸਣ ਲਾ ਕੇ ਬੈਠਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਚੱਲ ਕੇ ਆਏ, ਜੋਗੀ ਦੇ ਸਵਾਸ ਦਸਮ ਦੁਆਰ ਤੋਂ ਉਹਦੇ ਚਰਨ ਝੱਸ ਕੇ ਔਰ ਸਿਰ ਵਿੱਚ ਘਿਓ ਝੱਸ ਕੇ ਪ੍ਰਾਣਾਂ ਨੂੰ ਉਤਾਰਿਆ। ਜੋਗੀ ਨੇ ਦਰਸ਼ਨ ਕੀਤੇ ਔਰ ਸੱਚੇ ਪਾਤਸ਼ਾਹ ਜੀ ਦੇ ਪਾਸ ਤਿੰਨ ਪ੍ਰਸ਼ਨ ਕੀਤੇ, ਜੋ ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਿਆ ਕਿ ਕਮਣ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤਹੇ ਗਇਓ ਉਹ ਕਤ ਤੇ ਆਇਓ। ਜੋਗੀ ਨੇ ਕਿਹਾ, ਪਾਤਸ਼ਾਹ ਇਹ ਜਿਹੜਾ ਸੰਸਾਰ ਦਿਸ ਰਿਹਾ ਹੈ ਇਹ ਕਿਸ ਦਾ ਰੂਪ ਹੈ ਔਰ ਕਿੱਥੋਂ ਇਹ ਆਇਆ ਹੈ ਤੇ ਬਿਣਸ ਕਰਕੇ ਕਿਹਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਐਸੇ ਬੇਅੰਤ ਸ਼ਬਦ ਬਾਣੀ ਦੇ ਅੰਦਰ ਆਉਂਦੇ ਹਨ ਜੋ ਸਤਿਗੁਰਾਂ ਦੇ ਨਾਲ ਜਗਿਆਸੂਆਂ ਨੇ ਪ੍ਰਸ਼ਨ ਉੱਤਰ ਕੀਤੇ ਔਰ ਸਤਿਗੁਰਾਂ ਨੇ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਸਿੱਧਾਂ ਨੇ ਪ੍ਰਸ਼ਨ ਕੀਤੇ, ਸੱਚੇ ਪਾਤਸ਼ਾਹ ਨੇ ਉੱਤਰ ਦਿੱਤੇ, ਉਸ ਬਾਣੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਧ ਗੋਸ਼ਟ ਕਰਕੇ ਅੱਜ ਵੀ ਕਥਨ ਹੈ। ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਸ ਵੇਲੇ ਲਾਹੌਰ ਵਿੱਚ ਪਹੁੰਚੇ ਨੇ, ਜਰਵਾਣਿਆਂ ਨੇ ਤੱਤੀ ਲੋਹ ਦੇ ਉੱਪਰ ਬਿਠਾ ਦਿੱਤਾ ਹੈ, ਸੀਸ ਦੇ ਵਿੱਚ ਤੱਤੀ ਰੇਤਾ ਪਾਉਣੀ ਸ਼ੁਰੂ ਕਰ ਦਿੱਤੀ ਹੈ, ਕੋਈ ਵੀ ਸਿੱਖ ਮਿਲ ਨਹੀਂ ਸਕਦਾ, ਪਰ ਸਾਈਂ ਮੀਆਂ ਮੀਰ ਜੀ ਸੱਚੇ ਪਾਤਸ਼ਾਹ ਨੂੰ ਮਿਲਣ ਗਏ ਨੇ। ਜਦੋਂ ਸਤਿਗੁਰਾਂ ਦੇ ਸਰੀਰ ਦੀ ਇਹ ਹਾਲਤ ਵੇਖੀ ਤਾਂ ਸਾਈਂ ਮੀਆਂ ਮੀਰ ਜੀ ਜਾਰੋ ਜਾਰ ਰੋਏ ਨੇ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਾਈਂ ਮੀਆਂ ਮੀਰ ਜੀ ਕਿਉਂ ਰੋਂਦੇ ਹੋ? ਇਸ ਤੋਂ ਪਹਿਲਾਂ ਇੱਕ ਵਾਰਾਂ ਸਾਈਂ ਮੀਆਂ ਮੀਰ ਜੀ ਨੇ ਸਤਿਗੁਰਾਂ ਨੂੰ ਪੁੱਛਿਆ ਸੀ, ਮਹਾਰਾਜ ਇੱਕ ਪੰਕਤੀ ਮੈਂ ਸੁਣੀ ਹੈ, ਕੀ ਉਹ ਆਪ ਜੀ ਦੀ ਬਾਣੀ ਹੈ ਜਾਂ ਕਿਸੇ ਕਵੀ ਦੀ ਉਚਾਰੀ ਹੋਈ ਉਕਤੀ ਹੈ? ਸਤਿਗੁਰਾਂ ਪੁੱਛਿਆ ਤਾਂ ਸਾਈਂ ਮੀਆਂ ਮੀਰ ਨੇ ਕਿਹਾ, ਤਨ ਮਨ ਕਾਟ ਕਾਟ ਸਰ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕੀ ਧਰਮ ਦੇ ਵਾਸਤੇ ਇਹ ਕੁਝ ਕੀਤਾ ਜਾ ਸਕਦਾ ਹੈ? ਆਪਣਾ ਸਰੀਰ ਟੁਕੜੇ ਟੁਕੜੇ ਕਰਵਾਇਆ ਜਾ ਸਕਦਾ ਹੈ? ਆਪਣੇ ਤਨ ਨੂੰ ਅੱਗ ਦੇ ਵਿੱਚ ਸਾੜਿਆ ਜਾ ਸਕਦਾ ਹੈ? ਸਤਿਗੁਰਾਂ ਨੇ ਮੀਆਂ ਮੀਰ ਦਾ ਪ੍ਰਸ਼ਨ ਸੁਣ ਕੇ ਕੋਈ ਉੱਤਰ ਨਹੀਂ ਦਿੱਤਾ। ਮੀਆਂ ਮੀਰ ਦੀ ਸ਼ੰਕਾ ਵਧ ਗਈ, ਕਿ ਹੋ ਸਕਦਾ ਹੈ ਗੁਰੂ ਦੀ ਬਾਣੀ ਨਾ ਹੋਵੇ, ਇਹ ਕਿਸੇ ਕਵੀ ਦੀ ਉਕਤੀ ਹੋਵੇਗੀ। ਜਦੋਂ ਸੱਚੇ ਪਾਤਸ਼ਾਹ ਹੁਣ ਤੱਤੀ ਤਵੀ 'ਤੇ ਬੈਠੇ ਨੇ, ਮੀਆਂ ਮੀਰ ਉਦਾਸ ਹੋ ਗਿਆ ਹੈ। ਸਤਿਗੁਰੂ ਜੀ ਪੁੱਛਦੇ ਨੇ, ਮੀਆਂ ਮੀਰ ਜੀ ਉਸ ਪੰਕਤੀ ਦਾ ਅਰਥ ਨਹੀਂ ਪੁੱਛਣਾ? ਮੀਆਂ ਮੀਰ ਕਹਿਣ ਲੱਗੇ, ਨਹੀਂ ਮੈਂ ਅਰਥ ਨਹੀਂ ਪੁੱਛਾਂਗਾ। ਸਤਿਗੁਰੂ ਜੀ ਕਹਿਣ ਲੱਗੇ, ਮੈਂ ਵੀ ਉਸ ਪੰਕਤੀ ਦਾ ਅਰਥ ਕਰਕੇ ਨਹੀਂ ਸੁਣਾਵਾਂਗਾ, ਮੇਰਾ ਪਰਨ ਹੀ ਉਹਨਾਂ ਪੰਕਤੀਆਂ ਦਾ ਅਰਥ ਕਰੇਗਾ ਕਿ ਧਰਮ ਦੇ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਜਾ ਸਕਦਾ ਹੈ। ਭਾਵ ਭਾਵੇਂ ਸੱਚੇ ਪਾਤਸ਼ਾਹ ਜੀ ਕਿਸੇ ਦੇ ਪ੍ਰਤੀ ਸ਼ਬਦ ਉਚਾਰ ਕੇ ਉਸਨੂੰ ਸਿੱਖਿਆ ਦਿੰਦੇ ਨੇ, ਸਾਹਿਬਾਂ ਨੇ ਬਾਣੀ ਵਿੱਚ ਇਹ ਫੈਸਲਾ ਕਰ ਦਿੱਤਾ ਹੈ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਮਹਾਂਪੁਰਖ ਗੁਰੂ ਕਿਸੇ ਦੇ ਸਬੱਬ ਕਰਕੇ ਸਿੱਖਿਆ ਰੂਪ ਜੋ ਬਚਨ ਬੋਲਦੇ ਨੇ ਉਹ ਸਾਰੇ ਸੰਸਾਰ ਦੇ ਵਾਸਤੇ ਸਾਂਝਾ ਹੋਇਆ ਕਰਦਾ ਹੈ। ਬੇਸ਼ੱਕ ਕਿਸੇ ਸਮੇਂ ਮੀਆਂ ਮੀਰ ਨੂੰ ਉਪਦੇਸ਼ ਦਿੱਤਾ ਹੋਵੇਗਾ, ਕਿਸੇ ਸਮੇਂ ਜੋਗੀ ਨੂੰ ਉਪਦੇਸ਼ ਦਿੱਤਾ ਹੋਵੇਗਾ, ਪਰ ਅੱਜ ਤਾਂ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ ਰਹੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਪੰਜ ਪ੍ਰਮਾਣ ਦੇ ਕੇ ਸੰਸਾਰ ਨੂੰ ਮਿਥਿਆ ਰੂਪ ਕਥਨ ਕਰ ਰਹੇ ਨੇ ਕਿ ਸਰੀਰ ਨਾਸਵੰਤ ਨੇ ਔਰ ਆਤਮਾ ਸੱਚ ਹੈ, ਪਰਮਾਤਮਾ ਵਿੱਚੋਂ ਪ੍ਰਗਟ ਹੁੰਦੀ ਹੈ ਔਰ ਆਤਮਾ ਪਰਮਾਤਮਾ ਵਿੱਚ ਜਾ ਕੇ ਸਮਾ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਪਹਿਲਾ ਪ੍ਰਮਾਣ ਦੇ ਰਹੇ ਨੇ ਕਿ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ। ਬਾਜੀਗਰ ਜਿਸ ਤਰ੍ਹਾਂ ਆਪਣੀ ਖੇਡ ਵਿਖਾਉਣ ਦੇ ਵਾਸਤੇ ਉਸ ਪਸਾਰੇ ਨੂੰ ਪਸਾਰਦਾ ਹੈ, ਖੇਡ ਨੂੰ ਵਿਖਾਉਂਦਾ ਹੈ, ਵੇਖਣ ਵਾਲੇ ਮਦਾਰੀ ਦੀ ਖੇਡ ਨੂੰ ਸੱਚੀ ਜਾਣ ਕੇ ਹਰਖ ਔਰ ਗਮੀ ਧਾਰਨ ਕਰਦੇ ਹਨ, ਪਰ ਉਹ ਸਾਰੀ ਖੇਡ ਮਿਥਿਆ ਹੁੰਦੀ ਹੈ, ਝੂਠੀ ਹੁੰਦੀ ਹੈ। ਜਦੋਂ ਆਪਣੇ ਸਾਰੇ ਪਸਾਰੇ ਨੂੰ ਸੰਕੋਚ ਲੈਂਦਾ ਹੈ ਤਾਂ ਖੇਡ ਸਾਰੀ ਖਤਮ ਹੋ ਜਾਂਦੀ ਹੈ, ਇਕੱਲਾ ਬਾਜ਼ੀਗਰ ਹੀ ਰਹਿ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਰਹੇ ਨੇ, ਇੱਧਰ ਪਰਮਾਤਮਾ ਰੂਪੀ ਬਾਜ਼ੀਗਰ ਨੇ ਸੰਸਾਰ ਦੀ ਖੇਡ ਪਾਉਣਾ ਕੀਤੀ ਹੈ। ਕਬੀਰ ਸਾਹਿਬ ਵੀ ਆਪਣੀ ਬਾਣੀ ਦੇ ਅੰਦਰ ਕਥਨ ਕਰਦੇ ਨੇ, ਬਾਜ਼ੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ। ਜਦੋਂ ਬਾਜ਼ੀਗਰ ਖੇਡ ਪਾਉਣ ਤੋਂ ਪਹਿਲਾਂ ਆਪਣੀ ਡੰਕ ਡੁਗਡੁਗੀ ਨੂੰ ਵਜਾਉਂਦਾ ਹੈ ਤਾਂ ਉਸ ਡੁਗਡੁਗੀ ਦੀ ਆਵਾਜ਼ ਨੂੰ ਸੁਣ ਕੇ ਲੋਕ ਤਮਾਸ਼ਾ ਵੇਖਣ ਵਾਸਤੇ ਇਕੱਤਰ ਹੋ ਜਾਇਆ ਕਰਦੇ ਹਨ। ਔਰ ਇੱਧਰ ਪਰਮੇਸ਼ਰ ਰੂਪੀ ਬਾਜ਼ੀਗਰ ਸੰਸਾਰ ਦੀ ਖੇਡ ਪਾਉਣ ਵਾਸਤੇ ਆਪਣਾ ਹੁਕਮ ਰੂਪੀ ਨਗਾਰਾ ਵਜਾਉਂਦਾ ਹੈ। ਉਸ ਪਰਮਾਤਮਾ ਦੇ ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਜਿਹੜੀ ਹੈ ਪਰਮਾਤਮਾ ਦਾ ਖੇਡ ਵੇਖਣ ਵਾਸਤੇ ਸੰਸਾਰ ਪਿੜ ਦੇ ਅੰਦਰ ਇਕੱਠੀ ਹੋ ਜਾਂਦੀ ਹੈ। ਜਦੋਂ ਪਰਮਾਤਮਾ ਇਸ ਪਸਾਰੇ ਨੂੰ ਸੰਕੋਚ ਲੈਂਦਾ ਹੈ, ਇਸ ਨੂੰ ਇਕੱਠਿਆਂ ਕਰ ਲੈਂਦਾ ਹੈ, ਬਾਜ਼ੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ, ਫਿਰ ਉਹ ਇਕੱਲਾ ਹੀ ਆਪਣੇ ਰੰਗ ਵਿੱਚ ਨਿਰਗੁਣ ਸਰੂਪ ਦੇ ਵਿੱਚ ਵਰਤਦਾ ਹੈ, ਸਾਰੇ ਪਸਾਰੇ ਨੂੰ ਸੰਕੋਚ ਕੇ ਭਾਵ ਉਸ ਨੂੰ ਸਮੇਟ ਲੈਂਦਾ ਹੈ। ਸੱਚੇ ਪਾਤਸ਼ਾਹ ਜੀ ਬਾਣੀ ਦੇ ਅੰਦਰ ਸੰਸਾਰ ਨੂੰ ਇੱਕ ਖੇਡ ਦੱਸ ਰਹੇ ਨੇ ਕਿ ਬਾਜ਼ੀਗਰ ਦੀ ਖੇਡ ਦੀ ਤਰ੍ਹਾਂ ਹੈ। ਕਲਗੀਧਰ ਪਾਤਸ਼ਾਹ ਜੀ ਨੇ ਵੀ ਆਪਣੀ ਬਾਣੀ ਅੰਦਰ ਇਹ ਬਚਨ ਕਹੇ ਨੇ, ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹੇ ਅਪਾਰਾ। ਜਦੋਂ ਪਰਮਾਤਮਾ ਆਪਣੀ ਵਧਨ ਫੁੱਲਣ ਦੀ ਸ਼ਕਤੀ ਨੂੰ ਵਰਤਦਾ ਹੈ ਤਾਂ ਸ੍ਰਿਸ਼ਟੀ ਅਪਾਰ ਦੇਹਾਂ ਧਾਰਨ ਕਰਦੀ ਹੈ, ਅਤੇ ਜਬ ਆ ਕਰਖ ਕਰਤ ਹੋ ਕਬਹੂ, ਜਦੋਂ ਆਪਣੇ ਵੱਲ ਖਿੱਚਣ ਦੀ ਸ਼ਕਤੀ ਵਰਤਦਾ ਹੈ ਤਾਂ ਸਾਰੀਆਂ ਦੇਹਾਂ ਜਿਹੜੀਆਂ ਨੇ ਉਹ ਪਰਮਾਤਮਾ ਵਿੱਚ ਸਵਾ ਜਾਂਦੀਆਂ ਨੇ। ਪਰ ਇੱਕ ਤਾਂ ਸੱਚ ਹੈ ਕਿ ਪਰਮਾਤਮਾ ਨੇ ਸ੍ਰਿਸ਼ਟੀ ਆਪਣੇ ਹੁਕਮ ਦੇ ਵਿੱਚ ਰਚਨਾ ਕੀਤੀ ਹੈ, ਕਿਉਂਕਿ ਹੁਕਮ ਕਿਤਨਾ ਕੁ ਵੱਡਾ ਹੈ ਇਹਦਾ ਕੁਝ ਕਥਨ ਨਹੀਂ ਕੀਤਾ ਜਾ ਸਕਦਾ। ਪਰ ਜੇ ਤੁਸੀਂ ਬ੍ਰਾਹਮਣ ਨੂੰ ਪੁੱਛੋ ਸ੍ਰਿਸ਼ਟੀ ਕਿਸ ਤਰ੍ਹਾਂ ਰਚੀ ਗਈ ਹੈ, ਉਹ ਕਹੇਗਾ ਕਿਸੇ ਨੂੰ ਪਤਾ ਨਹੀਂ, ਮੈਨੂੰ ਪਤਾ ਹੈ ਕਿ ਪਰਮਾਤਮਾ ਨੇ ਸ੍ਰਿਸ਼ਟੀ ਕਿਸ ਤਰ੍ਹਾਂ ਰਚੀ ਹੈ। ਬ੍ਰਾਹਮਣ ਕਹੇਗਾ ਪਰਮਾਤਮਾ ਨੇ ਓਮ ਸ਼ਬਦ ਕਿਹਾ ਅਤੇ ਸ੍ਰਿਸ਼ਟੀ ਰਚ ਦਿੱਤੀ ਹੈ। ਤੁਸੀਂ ਬ੍ਰਾਹਮਣ ਨੂੰ ਛੱਡ ਕੇ ਮੁੱਲਾਂ ਕੋਲ ਚਲੇ ਜਾਓ, ਮੁੱਲਾਂ ਨੂੰ ਕਹੋ ਮੁੱਲਾਂ ਜੀ ਖੁਦਾ ਨੇ ਸ੍ਰਿਸ਼ਟੀ ਕਿਸ ਤਰ੍ਹਾਂ ਰਚੀ ਹੈ, ਤਾਂ ਮੁੱਲਾ ਕਹੇਗਾ ਬ੍ਰਾਹਮਣ ਨੂੰ ਕੋਈ ਪਤਾ ਨਹੀਂ, ਮੈਨੂੰ ਪਤਾ ਹੈ ਖੁਦਾ ਨੇ ਕੁੰਨ ਸ਼ਬਦ ਕਿਹਾ ਅਤੇ ਸ੍ਰਿਸ਼ਟੀ ਰਚ ਦੇਣਾ ਕੀਤੀ ਹੈ। ਪਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਪੁੱਛੀਏ, ਪਾਤਸ਼ਾਹ ਸ੍ਰਿਸ਼ਟੀ ਕਿਸ ਤਰ੍ਹਾਂ ਪਰਮਾਤਮਾ ਨੇ ਰਚੀ ਹੈ, ਉਹ ਕਹਿਣਗੇ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ। ਉਹ ਕਰਤਾ ਵਾਹਿਗੁਰੂ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਉਹ ਆਪ ਹੀ ਜਾਣਦਾ ਕਿ ਸ੍ਰਿਸ਼ਟੀ ਕਿਸ ਤਰ੍ਹਾਂ ਰਚਨਾ ਕੀਤੀ ਹੈ। ਰਚੀ ਪਰਮਾਤਮਾ ਨੇ ਆਪਣੇ ਹੁਕਮ ਦੇ ਅੰਦਰ ਹੈ, ਕਿਉਂਕਿ ਹੁਕਮੀ ਹੋਮਨ ਆਕਾਰ, ਪਰ ਹੁਕਮ ਨਾ ਕਹਿਆ ਜਾਈ, ਹੁਕਮ ਕਿਤਨਾ ਕੁ ਵੱਡਾ ਹੈ ਇਹ ਨਹੀਂ ਕਥਨ ਕੀਤਾ ਜਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਬਾਣੀ ਦੇ ਅੰਦਰ ਇਹ ਕਾਲ ਦਾ ਤਮਾਸ਼ਾ ਕਥਨ ਕਰਦੇ ਨੇ ਕਿ ਸੰਸਾਰ ਇੱਕ ਕਾਲ ਦਾ ਤਮਾਸ਼ਾ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਕਾਲ ਦਾ ਤਮਾਸ਼ਾ ਰਚਿਆ ਹੋਇਆ ਹੈ, ਜਾਣੀ ਕਿ ਨਾਸਵੰਤ ਹੈ, ਸਦਾ ਰਹਿਣ ਵਾਲਾ ਨਹੀਂ, ਕਿਉਂਕਿ ਅਸਲ ਤੋਂ ਨਕਲ ਬਣਦੀ ਹੈ। ਜਿਹੜੀ ਚੀਜ਼ ਅਸਲ ਤਿਆਰ ਨਹੀਂ ਹੋਈ, ਉਹਦੀ ਨਕਲ ਵੀ ਤਿਆਰ ਨਹੀਂ ਹੋ ਸਕਦੀ। ਕਰਤਾਰ ਨੇ ਆਪਣੇ ਤੋਂ ਸੰਸਾਰ ਨੂੰ ਪੈਦਾ ਕੀਤਾ ਹੈ, ਸੰਸਾਰ ਨੂੰ ਬਣਾਉਣਾ ਕੀਤਾ ਹੈ, ਕਿਉਂਕਿ ਅੰਧੇਰੇ ਦੇ ਕਾਰਨ ਪਰਛਾਵਾਂ ਬਣਦਾ ਹੈ, ਕਿਉਂਕਿ ਚਾਨਣ ਦੇ ਕਾਰਨ ਪਰਛਾਵਾਂ ਬਣਦਾ ਹੈ। ਜੇ ਚਾਨਣ ਨਹੀਂ ਤਾਂ ਪਰਛਾਵਾਂ ਵੀ ਨਹੀਂ। ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ ਹੈ, ਫੈਸਲਾ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਾਲਸੇ ਨੇ ਪੁੱਛਿਆ ਸੀ, ਮਹਾਰਾਜ ਸੂਰਜ ਕਿਸ ਦੇ ਆਸਰੇ ਹੈ? ਤਾਂ ਸੱਚੇ ਪਾਤਸ਼ਾਹ ਨੇ ਕਿਹਾ ਸੀ ਇਹ ਸੱਚ ਦੇ ਆਸਰੇ ਹੈ। ਧਰਤੀ ਕਿਸ ਦੇ ਆਸਰੇ ਹੈ? ਗੁਰੂ ਨੇ ਕਿਹਾ ਵੀ ਸੱਚ ਦੇ ਆਸਰੇ ਹੈ। ਗੁਰੂ ਸਾਹਿਬ ਕਹਿਣ ਲੱਗੇ, ਚੰਦਰਮਾ, ਸੂਰਜ, ਤਾਰੇ, ਗ੍ਰਹਿ, ਨਛੱਤਰ, ਸਾਰਾ ਬ੍ਰਹਿਮੰਡ, ਸਾਰੀ ਕਾਇਨਾਤ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਹੀ ਹੈ, ਸੱਚ ਦੇ ਆਸਰੇ ਚੱਲ ਰਹੀ ਹੈ। ਇੱਕ ਗੱਲ ਖਾਲਸਾ ਜੀ ਤੁਸੀਂ ਪੁੱਛਣੀ ਨਹੀਂ, ਅਸੀਂ ਆਪ ਹੀ ਦੱਸ ਦਿੰਦੇ ਹਾਂ। ਝੂਠ ਵੀ ਜਿਹੜਾ ਉਹ ਸੱਚ ਦੇ ਆਸਰੇ ਚੱਲਦਾ ਹੈ, ਝੂਠ ਨੂੰ ਵੀ ਕੋਈ ਆਸਰਾ ਨਹੀਂ, ਕਿਉਂਕਿ ਇੱਕ ਬੰਦਾ ਝੂਠ ਬੋਲ ਰਿਹਾ ਹੁੰਦਾ ਹੈ, 10 ਬੰਦੇ ਉਹਦਾ ਝੂਠ ਸੁਣ ਕੇ ਮੰਨਦੇ ਨਹੀਂ, ਫਿਰ ਉਹ ਝੂਠ ਨੂੰ ਚਲਾਉਣ ਵਾਸਤੇ ਕਹੇਗਾ ਕਿ ਮੈਂ ਪਰਮਾਤਮਾ ਦੀ ਸਹੁੰ ਖਾ ਕੇ ਕਹਿੰਦਾ ਹੈ ਕਿ ਮੈਂ ਸੱਚ ਕਹਿ ਰਿਹਾ ਹਾਂ। ਇਸ ਦਾ ਮਤਲਬ ਝੂਠ ਨੂੰ ਵੀ ਸੱਚ ਦਾ ਆਸਰਾ ਹੈ। ਤੁਸੀਂ ਦੇਖਿਆ ਹੋਵੇਗਾ, ਦੇਖਿਆ ਨਾ ਹੋਵੇਗਾ ਤਾਂ ਸੁਣਿਆ ਜ਼ਰੂਰ ਹੋਵੇਗਾ ਕਿ ਨਕਲੀ ਨੋਟ ਬਾਜ਼ਾਰ ਦੇ ਵਿੱਚ ਚੱਲਦੇ ਨੇ, ਪਰ ਇਕੱਲੇ ਨਹੀਂ ਚੱਲਦੇ, ਨਕਲੀ ਨੋਟ ਅਸਲੀ ਨੋਟਾਂ ਵਿੱਚ ਰਲਾ ਕੇ ਚਲਾਏ ਜਾਂਦੇ ਨੇ। ਇਸ ਦਾ ਮਤਲਬ ਝੂਠ ਨੂੰ ਸੱਚ ਦਾ ਆਸਰਾ ਹੈ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜਿਸ ਤਰ੍ਹਾਂ ਸੰਸਾਰ ਇੱਕ ਖੇਡ ਹੈ, ਅਸੀਂ ਫਿਲਮ ਪਰਦੇ 'ਤੇ ਵੇਖਦੇ ਹਾਂ, ਪਰਦੇ ਦੇ ਉੱਪਰ ਫਿਲਮ ਤਾਂ ਬਣਦੀ ਹੈ ਚਾਨਣ ਅਤੇ ਅੰਧੇਰੇ ਦੇ ਕਾਰਨ, ਇੱਧਰ ਸੰਸਾਰ ਵੀ ਧੁੱਪ ਛਾਂ ਦੀ ਖੇਡ ਹੈ। ਮਾਇਆ ਰੂਪੀ ਪਰਦੇ 'ਤੇ ਪਰਮਾਤਮਾ ਦਾ ਪ੍ਰਕਾਸ਼ ਅਤੇ ਸੰਸਾਰ ਅੰਧੇਰਾ ਪੈ ਕੇ ਜੀਵ ਸਾਨੂੰ ਧਰਤੀ 'ਤੇ ਹਰਕਤ ਕਰਦੇ, ਦੌੜਦੇ ਦਿਸਦੇ ਹਨ, ਫਿਲਮ ਦੀ ਤਰ੍ਹਾਂ ਜੀਵ ਤੁਰੇ ਫਿਰਦੇ ਹਨ। ਸੱਚੇ ਪਾਤਸ਼ਾਹ ਜੀ ਬਾਣੀ ਅੰਦਰ ਕਥਨ ਕਰਦੇ ਨੇ, ਸਭ ਜੱਗ ਦੇਖਿਆ ਮਾਇਆ ਛਾਇਆ, ਸਾਰਾ ਜੱਗ ਵੇਖਿਆ, ਸਾਰੀ ਦੁਨੀਆ ਵੇਖੀ ਹੈ, ਇਹ ਮਾਇਆ ਦੀ ਛਾਇਆ ਹੈ, ਇਹ ਮਾਇਆ ਤੋਂ ਸੰਸਾਰ ਸਾਰਾ ਬਣਿਆ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਸੰਸਾਰ ਦੀ ਖੇਡ ਨੂੰ ਜੇ ਤੂੰ ਜਿੱਤਣਾ ਚਾਹੁੰਦਾ ਤਾਂ ਬਾਜੀਗਰੀ ਸੰਸਾਰ ਕਬੀਰਾ। ਕਬੀਰ ਸਾਹਿਬ ਕਹਿੰਦੇ, ਸੰਸਾਰ ਇੱਕ ਬਾਜੀਗਰ ਦੀ ਖੇਡ ਦੀ ਤਰ੍ਹਾਂ ਹੈ, ਜੇ ਤੂੰ ਖੇਡ ਜਿੱਤਣੀ ਚਾਹੁੰਦਾ ਤਾਂ ਚੇਤ ਢਾਲ ਪਾਸਾ, ਆਪਣੇ ਸਵਾਸਾਂ ਨੂੰ ਵਾਹਿਗੁਰੂ ਚਿੰਤਨ ਵੱਲ ਢਾਲ ਦੇ, ਵਾਹਿਗੁਰੂ ਦੇ ਸਿਮਰਨ ਵਿੱਚ ਲਾ ਦੇਣਾ ਕਰ, ਕਿਉਂਕਿ ਦੁਨੀਆਂ ਅੰਦਰ ਬਹੁਤ ਗੇਮਾਂ ਚੱਲਦੀਆਂ ਨੇ, ਔਰ ਸਭ ਤੋਂ ਮਹੱਤਵਪੂਰਨ ਗੇਮ ਹੁੰਦੀ ਹੈ ਫਾਈਨਲ ਦੀ। ਜਦੋਂ ਫਾਈਨਲ ਮੈਚ ਹੋਣਾ ਹੋਵੇ, ਦੁਨੀਆਂ ਦੀ ਨਿਗਾਹ ਲੱਗੀ ਹੁੰਦੀ ਹੈ ਕਿ ਕੀ ਬਣੇਗਾ, ਕੌਣ ਹਾਰੇਗਾ, ਕੌਣ ਜਿੱਤੇਗਾ। ਇਹ ਮਨੁੱਖਾ ਜਨਮ ਇੱਕ ਫਾਈਨਲ ਮੈਚ ਹੈ, ਸਭ ਦੀ ਨਿਗਾਹ ਕਿ ਕਿਹੜਾ ਹਾਰਦਾ ਹੈ ਅਤੇ ਕਿਹੜਾ ਜਿੱਤਦਾ ਹੈ। ਕਬੀਰ ਸਾਹਿਬ ਕਹਿੰਦੇ, ਜੇ ਤੂੰ ਫਾਈਨਲ ਮੈਚ ਮਨੁੱਖਾ ਜਨਮ ਦਾ ਜਿੱਤਣਾ ਚਾਹੁੰਦਾ ਤਾਂ ਵਾਹਿਗੁਰੂ ਦੇ ਚਿੰਤਨ ਵੱਲ ਆਪਣੇ ਸਵਾਸਾਂ ਨੂੰ ਲਾ, ਤਾਂ ਤੂੰ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਜਾਵੇਂਗਾ। ਸੱਚੇ ਪਾਤਸ਼ਾਹ ਜੀ ਬਾਣੀ ਅੰਦਰ ਕਥਨ ਕਰਦੇ ਨੇ, ਮਾਰੂ ਸੋਹਲਿਆਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਪੰਕਤੀਆਂ ਉਚਾਰੀਆਂ ਨੇ ਕਿ ਬਾਜੀਗਰ ਇੱਕ ਬਾਜੀ ਪਾਈ, ਪੂਰੇ ਗੁਰ ਤੇ ਨਦਰੀ ਆਈ। ਬਾਜੀਗਰ ਨੇ ਇੱਕ ਸੰਸਾਰ ਦੀ ਬਾਜੀ ਨੂੰ ਪਰਮਾਤਮਾ ਨੇ ਪਾਇਆ, ਪਰ ਪੂਰੇ ਗੁਰੂ ਦੇ ਉਪਦੇਸ਼ ਦੁਆਰਾ ਇਹ ਗੱਲ ਨਜ਼ਰ ਵਿੱਚ ਆ ਗਈ ਹੈ ਕਿ ਸੰਸਾਰ ਇੱਕ ਖੇਡ ਹੈ। ਭਗਤ ਰਵਿਦਾਸ ਜੀ ਵੀ ਕਥਨ ਕਰਦੇ ਨੇ, ਕਹੇ ਰਵਿਦਾਸ ਬਾਜੀ ਜਗ ਭਾਈ, ਕਹਿੰਦੇ ਨੇ ਕਿ ਜੱਗ ਦੀ ਬਾਜੀ ਜਿਹੜੀ ਹੈ, ਖੇਡ ਜਿਹੜੀ ਹੈ, ਸਾਡੇ ਮਨ ਨੂੰ ਚੰਗੀ ਲੱਗਦੀ ਹੈ, ਪਰ ਸੰਸਾਰ ਨਾਲ ਅਸੀਂ ਖਚਿਤ ਨਹੀਂ ਹੋਏ, ਮੋਹ ਨਹੀਂ ਪਾਇਆ। ਬਾਜੀਗਰ ਸੋ ਮੋਹੇ ਪ੍ਰੀਤ ਬਣਿਆਈ, ਮੇਰੀ ਪ੍ਰੀਤੀ ਜਿਹੜੀ ਹੈ ਉਹ ਬਾਜੀਗਰ ਪਰਮਾਤਮਾ ਦੇ ਨਾਲ ਹੈ, ਸੰਸਾਰ ਨਾਲ ਕੋਈ ਮੇਰਾ ਮੋਹ ਪਿਆਰ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਤੱਤੀ ਤਵੀ 'ਤੇ ਬੈਠ ਕੇ ਸਾਨੂੰ ਇਹ ਉਪਦੇਸ਼ ਬਖਸ਼ਦੇ ਨੇ, ਹੁਕਮ ਕਰਦੇ ਨੇ ਕਿ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਮੈਂ ਜਿਉਂਦਿਆਂ ਆਪਣੇ ਸਾਹਿਬ ਨੂੰ ਸਿਮਰਿਆ, ਪਰਮਾਤਮਾ ਨੂੰ ਯਾਦ ਕੀਤਾ, ਸੰਸਾਰ ਤੋਂ ਚੱਲੇ ਹੈ ਅਤੇ ਉਹਦੀ ਯਾਦ ਸਾਡੇ ਨਾਲ ਚੱਲੀ ਹੈ। ਇਸ ਕਰਕੇ ਸੰਸਾਰ ਇੱਕ ਖੇਡ ਹੈ, ਸੰਸਾਰ ਖੇਡ ਸਦਾ ਰਹਿਣ ਵਾਲੀ ਨਹੀਂ, ਪਰਮਾਤਮਾ ਸਦੀਵਕਾਰ ਰਹਿਣ ਵਾਲਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਸਾਨੂੰ ਬਾਜੀਗਰ ਦੀ ਖੇਡ ਦਾ ਪ੍ਰਮਾਣ ਦੇ ਕੇ ਸਿੱਖਿਆ ਦੇ ਰਹੇ ਨੇ ਕਿ ਗੁਰੂ ਕੇ ਪਿਆਰਿਓ, ਪਰਮਾਤਮਾ ਨੇ ਸੰਸਾਰ ਦੀ ਖੇਡ ਨੂੰ ਰਚਿਆ, ਸੰਸਾਰ ਦੀ ਖੇਡ ਦੇ ਵਿੱਚ ਤੁਸੀਂ ਖਚਤ ਨਹੀਂ ਹੋਣਾ, ਪਰਚਣਾ ਨਹੀਂ ਹੈ, ਉਸ ਪਰਮਾਤਮਾ ਦੇ ਨਾਲ ਪਿਆਰ ਕਰਨਾ ਹੈ। ਫਿਰ ਤੁਹਾਨੂੰ ਇਹ ਨਿਸ਼ਚਾ ਹੋ ਜਾਵੇਗਾ ਕਿ ਕਮਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹੇ ਗਇਓ ਉਹ ਕਤ ਤੇ ਆਇਓ। ਫਿਰ ਨਿਸ਼ਚਾ ਹੋਵੇਗਾ ਕਿ ਇਹ ਜਿਹੜਾ ਰੂਪ ਦਿਸ ਰਿਹਾ ਹੈ ਇਹ ਪਰਮਾਤਮਾ ਦਾ ਹੈ, ਸਰੀਰ ਨਾਸਵੰਤ ਹੈ, ਆਤਮਾ ਸੱਚ ਹੈ, ਇਹ ਪਰਮਾਤਮਾ ਤੋਂ ਆਈ ਹੈ ਅਤੇ ਪਰਮਾਤਮਾ ਵਿੱਚ ਜਾ ਕੇ ਲੈ ਹੋ ਜਾਵੇਗੀ। ਹਜ਼ੂਰ ਸੱਚੇ ਪਾਤਸ਼ਾਹ ਜੀ ਦੂਸਰਾ ਪ੍ਰਮਾਣ ਦੇ ਰਹੇ ਨੇ ਕਿ ਜਲ ਤੇ ਉੱਠੈ ਅਨਕ ਤਰੰਗਾ। ਸਾਹਿਬ ਦੂਜਾ ਪ੍ਰਮਾਣ ਦੇ ਕੇ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਜਿਸ ਤਰ੍ਹਾਂ ਜਲ ਦੇ ਵਿੱਚੋਂ ਬਹੁਤ ਸਾਰੀਆਂ ਤਰੰਗਾਂ, ਬਹੁਤ ਸਾਰੀਆਂ ਲਹਿਰਾਂ ਬਣਦੀਆਂ ਨੇ ਔਰ ਹਵਾ ਦੇ ਸੰਗ ਕਰਕੇ ਬਣਦੀਆਂ ਨੇ, ਪਰ ਕਿਤੇ ਪਾਣੀ ਦੇ ਕਿਨਾਰੇ ਖਲੋ ਕੇ ਦੇਖਣਾ ਇੱਕ ਕੰਢੇ ਤੋਂ ਲਹਿਰਾਂ ਬਣਦੀਆਂ ਨੇ, ਦੂਸਰੇ ਕੰਢੇ 'ਤੇ ਜਾ ਕੇ ਸਮਾਪਤ ਹੁੰਦੀਆਂ ਜਾਂਦੀਆਂ ਨੇ, ਨਵੀਆਂ ਲਹਿਰਾਂ ਬਣਦੀਆਂ ਜਾਂਦੀਆਂ ਨੇ। ਵਾਸਤਵ ਵਿੱਚ ਇਹ ਜਿੰਨੀਆਂ ਲਹਿਰਾਂ ਨੇ, ਜਿੰਨੇ ਬੁਧਬ ਦੇ ਪਾਣੀ 'ਤੇ ਬਣਦੇ ਨੇ, ਜਦੋਂ ਇਹ ਹੋਂਦ ਵਿੱਚ ਨਹੀਂ ਸੀ ਉਦੋਂ ਵੀ ਪਾਣੀ ਸੀ, ਜਦੋਂ ਇਹ ਹੋਂਦ ਦੇ ਵਿੱਚ ਆਏ ਨੇ ਲਹਿਰਾਂ ਅਤੇ ਬੁਧਬ ਦੇ ਉਦੋਂ ਵੀ ਪਾਣੀ ਸਨ, ਅਤੇ ਅੰਤ ਸਮੇਂ ਜਦੋਂ ਇਹ ਖਤਮ ਹੋ ਜਾਂਦੇ ਨੇ, ਸਮਾਪਤ ਹੋ ਜਾਂਦੇ ਨੇ, ਉਦੋਂ ਵੀ ਪਾਣੀ ਰੂਪ ਹੁੰਦੇ ਨੇ। ਇਸ ਕਰਕੇ ਪਰਮਾਤਮਾ ਇੱਕ ਸਾਗਰ ਹੈ, ਪਰਮਾਤਮਾ ਇੱਕ ਸਮੁੰਦਰ ਹੈ, ਉਹਦੇ ਵਿੱਚੋਂ ਜੀਵ ਰੂਪ ਲਹਿਰਾਂ ਉੱਠਦੀਆਂ ਨੇ, ਬਣਦੀਆਂ ਨੇ, ਪੈਦਾ ਹੁੰਦੀਆਂ ਨੇ, ਪਰਾਲਬਧ ਭੋਗ ਕੇ ਸਮਾਪਤੀ ਹੋ ਜਾਂਦੀ ਹੈ। ਪਰਮਾਤਮਾ ਤੋਂ ਇਹ ਆਤਮਾ ਆਈ ਹੈ ਅਤੇ ਪਰਮਾਤਮਾ ਵਿੱਚ ਜਾ ਕੇ ਸਮਾ ਜਾਂਦੀ ਹੈ, ਪਰਮਾਤਮਾ ਵਿੱਚ ਮਿਲ ਜਾਂਦੀ ਹੈ। ਪਰ ਹੈਰਾਨਗੀ ਦੀ ਗੱਲ, ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਬਰਸਾਤ ਪੈਂਦੀ ਹੈ ਉਦੋਂ ਬੁਧਬ ਦੇ ਬਣਦੇ ਨੇ, ਪਾਣੀ 'ਤੇ ਬੂੰਦ ਡਿੱਗਣ ਦੇ ਨਾਲ ਹਵਾ ਭਰ ਜਾਂਦੀ ਹੈ, ਉਸ ਵੇਲੇ ਬੁਧਬ ਦਾ ਬਣ ਜਾਂਦਾ, ਹਵਾ ਦਾ ਸੰਗ ਕਰਕੇ ਲਹਿਰਾਂ ਬਣ ਜਾਂਦੀਆਂ ਨੇ। ਪਰ ਇਹ ਲਹਿਰਾਂ, ਇਹ ਬੁਧਬ ਦੇ ਜਿਹੜੇ ਨੇ, ਜਿਸ ਵੇਲੇ ਬਣਦੇ ਨੇ ਉਸ ਵੇਲੇ ਖੇੜੇ ਦੇ ਸਹਿਤ ਬਣਦੇ ਨੇ, ਪ੍ਰਸੰਨਤਾ ਦੇ ਸਹਿਤ ਬਣਦੇ ਨੇ, ਉਹਨਾਂ ਵਿੱਚ ਖੜਾਓ ਹੁੰਦਾ। ਜਿਸ ਵੇਲੇ ਪਾਣੀ ਦੇ ਉੱਪਰ ਤਰਦੇ ਨੇ ਉਦੋਂ ਵੀ ਖੇੜੇ ਦੇ ਸਹਿਤ, ਆਨੰਦ ਦੇ ਸਹਿਤ ਹੁੰਦੇ ਨੇ। ਜਦੋਂ ਇਹ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਉਸ ਵੇਲੇ ਵੀ ਇਹਨਾਂ ਦੇ ਵਿੱਚ ਖੜਾਓ ਹੁੰਦਾ, ਇੱਕ ਆਨੰਦ ਹੁੰਦਾ। ਪਰ ਜੀਵਨ, ਮਨੁੱਖ ਦੀ ਜੀਵਨ ਦੀ ਯਾਤਰਾ ਬੜੀ ਉਲਟ ਹੈ। ਮਨੁੱਖ ਜਨਮ ਲੈਂਦਾ ਵੀ ਰੋਂਦਾ, ਆਪਣੀ ਜ਼ਿੰਦਗੀ ਦੇ ਸਵਾਸ ਭੋਗਦਾ ਹੋਇਆ ਵੀ ਰੋਂਦਾ ਅਤੇ ਮਰਨ ਦੇ ਟਾਈਮ 'ਤੇ ਵੀ ਰੋਂਦਾ। ਰੋਣਾ ਮਨੁੱਖ ਦੇ ਨਾਲ ਐਸਾ ਮਿਲ ਗਿਆ, ਜਦੋਂ ਬੱਚਾ ਜਨਮ ਲੈਂਦਾ, ਜਨਮ ਲੈਂਦਿਆਂ ਬੱਚਾ ਰੋਵੇ ਨਾ ਤਾਂ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਬੱਚਾ ਰੋਇਆ ਕਿਉਂ ਨਹੀਂ। ਬਸ ਫਿਰ ਐਸਾ ਰੋਣਾ ਸ਼ੁਰੂ ਕਰਦਾ, ਜੋ ਪਰਮਾਤਮਾ ਨੇ ਦੇ ਦਿੱਤਾ ਉਹ ਥੋੜ੍ਹਾ ਹੈ, ਜੋ ਪਰਮਾਤਮਾ ਨੇ ਨਹੀਂ ਦਿੱਤਾ ਉਹ ਯਾਦ ਹੈ, ਜੋ ਮਿਲ ਗਿਆ ਉਹ ਭੁੱਲ ਗਿਆ ਹੈ। ਕਈ ਵਾਰ ਇਹਦਾ ਰੋਣਾ ਇਸ ਆਧਾਰਿਤ 'ਤੇ ਵੀ ਹੁੰਦਾ ਕਿ ਜੋ ਗਵਾਂਢੀ ਨੂੰ ਮਿਲਿਆ ਉਹ ਮੈਨੂੰ ਮਿਲਣਾ ਚਾਹੀਦਾ ਸੀ, ਇਹਨੂੰ ਕਿਉਂ ਮਿਲਿਆ। ਸਾਰੀ ਜ਼ਿੰਦਗੀ ਸਾਰੇ ਸਵਾਸ ਰੋਂਦਾ, ਜਿਹਦਾ ਜਨਮ ਰੋਣਦਾ, ਜਿਹਦਾ ਜੀਵਨ ਰੋਣਦਾ, ਉਹਦਾ ਅੰਤ ਸਮਾਂ ਵੀ ਰੋਣ ਦਾ ਹੀ ਹੋਵੇਗਾ। ਕਿਸੇ ਗੁਰਮੁਖ ਪਿਆਰੇ ਨੂੰ ਕਿਸੇ ਜਗਿਆਸੂ ਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਪੁੱਛਿਆ ਕਿ ਗੁਰਮੁਖੋ, ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਤੁਸੀਂ ਕਿਰਪਾ ਕਰਕੇ ਦੱਸੋ ਇਹ ਜਿਹੜਾ ਸੰਸਾਰ ਦਿਸ ਰਿਹਾ ਹੈ ਇਹ ਕਿੱਥੋਂ ਆਇਆ ਅਤੇ ਕਿੱਥੇ ਜਾ ਕੇ ਸਮਾਉਂਦਾ। ਉਸ ਗੁਰਮੁਖ ਨੇ ਕਿਹਾ, ਪਿਆਰਿਆ ਇਹ ਗੱਲ ਮੈਂ ਨਹੀਂ ਦੱਸ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੰਕਤੀਆਂ ਨੇ ਕਿੱਥੋਂ ਆਇਆ, ਕਿਹੋ ਗਿਆ, ਕਿਹੋ ਨਾ ਸੀ, ਉਹ ਕਿਹੋ ਸੀ, ਇਹ ਜੀਵ ਕਿੱਥੋਂ ਆਇਆ ਹੈ, ਕਿੱਥੇ ਜਾਵੇਗਾ, ਇਹ ਕੁਝ ਨਹੀਂ ਕਿਹਾ ਜਾ ਸਕਦਾ। ਪਰ ਮੇਰਾ ਜ਼ਿੰਦਗੀ ਦਾ ਇੱਕ ਅਨੁਭਵ ਹੈ, ਉਹ ਇਹ ਹੈ ਕਿ ਮਨੁੱਖ ਰੋਂਦਾ ਹੀ ਆਉਂਦਾ ਹੈ ਅਤੇ ਰੋਂਦਾ ਹੀ ਚਲਿਆ ਜਾਂਦਾ ਹੈ। ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪ੍ਰਭੂ ਹੈ, ਉਸ ਦੀ ਇਹ ਅੰਸ਼ ਹੈ, ਪਰ ਇਹਦੀ ਹਾਲਤ ਕਿਉਂ ਹੈ? ਇਹ ਲਹਿਰਾਂ ਅਤੇ ਬੁੱਧਬਿਧਿਆਂ ਦੀ ਤਰ੍ਹਾਂ ਆਪਣੀ ਵੱਖਰੀ ਹੋਂਦ ਬਣਾ ਬੈਠਾ ਹੈ ਕਿ ਜੇ ਪਰਮਾਤਮਾ ਹੈ ਤਾਂ ਮੈਂ ਵੀ ਹਾਂ। ਬਸ ਹਉਮੈ ਦੇ ਕਾਰਨ ਜੀਵ ਜਨਮਦਾ ਰੋਂਦਾ, ਜਿਉਂਦਾ ਰੋਂਦਾ, ਔਰ ਮਰਨ ਦੇ ਟਾਈਮ ਵੀ ਰੋਂਦਾ ਹੋਇਆ ਦੁਨੀਆਂ ਤੋਂ ਚਲਿਆ ਜਾਂਦਾ। ਬਸ ਇਹਨੇ ਆਪਣੇ ਨਾਲ ਹਉਮੈ ਜੋੜ ਲਈ, ਮਨੁੱਖ ਤੋਂ ਇਹੋ ਹੀ ਭੁੱਲ ਹੋਈ ਹੈ। ਪਰ ਸੱਚ ਇਹ ਹੈ, ਮਨੁੱਖ ਨੂੰ ਇਸ ਗੱਲ ਦਾ ਪਤਾ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਕਿ ਇੱਕ ਬੂੰਦ ਸਮੁੰਦਰ ਦਾ ਰੂਪ ਹੋਇਆ ਕਰਦੀ ਹੈ। ਹਰ ਇੱਕ ਜੀਵ ਦੇ ਅੰਦਰ ਜੋ ਆਤਮਾ ਵਸ ਰਹੀ ਹੈ ਇਹ ਪਰਮਾਤਮਾ ਦਾ ਰੂਪ ਹੈ। ਇੱਕ ਬੂੰਦ ਸਮੁੰਦਰ ਦੇ ਵਿੱਚੋਂ ਹਵਾ ਵਿੱਚ ਉੱਡਦੀ ਹੈ ਔਰ ਬੱਦਲਾਂ ਵਿੱਚ ਜਾਂਦੀ ਹੈ, ਬੱਦਲਾਂ ਵਿੱਚ ਇਕੱਠ ਹੁੰਦਾ ਹੈ ਪਾਣੀ ਦਾ, ਫਿਰ ਬਾਰਿਸ਼ ਪੈਂਦੀ ਹੈ, ਪਹਾੜਾਂ 'ਤੇ ਬਾਰਿਸ਼ ਪੈਣ ਤੋਂ ਝਰਨਿਆਂ ਰਾਹੀਂ ਪਾਣੀ ਥੱਲੇ ਡਿੱਗਦਾ ਹੈ, ਪਾਣੀ ਬੜੀਆਂ ਸੱਟਾਂ ਝੱਲਦਾ ਹੈ, ਬੜੀਆਂ ਮੁਸ਼ਕਲਾਂ ਵਿੱਚ ਗੁਜ਼ਰਦਾ ਹੈ। ਤੁਸੀਂ ਵੇਖਿਆ ਹੋਵੇਗਾ ਪਹਾੜਾਂ ਤੋਂ ਕਿਸ ਤਰ੍ਹਾਂ ਪਾਣੀ ਡਿੱਗਦਾ ਹੈ, ਫਿਰ ਆਪਣਾ ਰਾਹ ਲੱਭਦਾ ਹੈ, ਪੱਥਰਾਂ ਨਾਲ ਟਕਰਾਉਂਦਾ ਹੈ, ਪਿੱਛੇ ਮੁੜਦਾ ਹੈ, ਦਰਖਤਾਂ ਨਾਲ ਟਕਰਾਉਂਦਾ ਹੈ, ਚਟਾਨਾਂ ਨਾਲ ਵੱਜਦਾ ਹੈ, ਪਿੱਛੇ ਮੁੜਦਾ ਹੈ, ਆਪਣਾ ਰਾਹ ਲੱਭਦਾ ਹੈ। ਤੁਰਿਆ ਜਾਂਦਾ ਹੈ, ਨਾਲੀਆਂ ਵਿੱਚ ਜਾਂਦਾ ਹੈ, ਨਾਲਿਆਂ ਵਿੱਚ ਜਾਂਦਾ ਹੈ, ਨਦੀਆਂ ਵਿੱਚ ਜਾਂਦਾ ਹੈ, ਦਰਿਆਵਾਂ ਵਿੱਚ ਜਾਂਦਾ ਹੈ। ਪਾਣੀ ਲਗਾਤਾਰ ਤੁਰਿਆ ਜਾਂਦਾ ਹੈ, ਖਲੋਂਦਾ ਨਹੀਂ। ਵਗਦੇ ਪਾਣੀ ਨੂੰ ਰੋਕਣਾ ਬੜਾ ਮੁਸ਼ਕਲ ਹੈ, ਪਰ ਪਾਣੀ ਖਲੋਂਦਾ ਕਦੋਂ ਹੈ? ਜਦੋਂ ਸਮੁੰਦਰ ਦੇ ਵਿੱਚ ਚਲਿਆ ਜਾਂਦਾ ਹੈ, ਉਦੋਂ ਪਾਣੀ ਸ਼ਾਂਤ ਹੋ ਜਾਂਦਾ ਹੈ। ਭਾਵ ਜਿਹੜੀ ਬੂੰਦ ਸਮੁੰਦਰ ਦੇ ਵਿੱਚੋਂ ਚੱਲੀ ਸੀ, ਉਹ ਸਮੁੰਦਰ ਵਿੱਚ ਜਾ ਕੇ ਸ਼ਾਂਤ ਹੋਈ ਹੈ। ਅਸੀਂ ਵੀ ਜੀਵ ਸਾਰੇ ਪਰਮਾਤਮਾ ਤੋਂ ਚੱਲੇ ਹਾਂ, ਪਰਮਾਤਮਾ ਵਿੱਚ ਜਾ ਕੇ ਸਾਨੂੰ ਸ਼ਾਂਤੀ ਮਿਲੇਗੀ, ਪਰਮਾਤਮਾ ਵਿੱਚ ਜਾ ਕੇ ਸਾਨੂੰ ਟਿਕਾ ਮਿਲੇਗਾ। ਐਵੇਂ ਟਿਕਾ ਨਹੀਂ ਮਿਲ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਸਾਨੂੰ ਵਾਰ ਵਾਰ ਉਪਦੇਸ਼ ਦੇ ਕੇ ਸਮਝਾ ਰਹੇ ਨੇ ਕਿ ਇਹ ਜੀਵ ਉਸ ਪਰਮੇਸ਼ਰ ਦੀ ਅੰਸ਼ ਹੈ, ਤੂੰ ਉਸ ਪਰਮੇਸ਼ਰ ਦੇ ਵਿੱਚੋਂ ਪੈਦਾ ਹੋਇਆ ਹੈ। ਜਲ ਤੇ ਉਠੇ ਅਨਕ ਤਰੰਗਾ, ਜਿਸ ਤਰ੍ਹਾਂ ਜਲ ਦੇ ਵਿੱਚੋਂ ਅਨੇਕਾਂ ਤਰੰਗਾਂ, ਅਨੇਕਾਂ ਲਹਿਰਾਂ ਬੁੱਧਬੁੱਧੇ ਪੈਦਾ ਹੁੰਦੇ ਨੇ, ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਜਿਹੜਾ ਗੁਰੂ ਦਾ ਸ਼ਬਦ ਉਪਦੇਸ਼ ਲੈ ਲੈਂਦਾ ਹੈ, ਉਹ ਫਿਰ ਸੰਸਾਰ ਨੂੰ ਇੱਕ ਬੁੱਧਬੁੱਧਿਆਂ ਦੀ ਤਰ੍ਹਾਂ, ਲਹਿਰਾਂ ਦੀ ਤਰ੍ਹਾਂ ਨਿਸ਼ਚੇ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਕਥਨ ਕਰਦੇ ਨੇ, ਜਦੋਂ ਜ਼ਰਵਾਨਿਆਂ ਨੇ ਕਿਹਾ ਤੁਹਾਡੀ ਆਵਾਜ਼ ਬੰਦ ਕਰ ਦਿਆਂਗੇ, ਤੁਹਾਡਾ ਸਰੀਰ ਖਤਮ ਕਰ ਦਿਆਂਗੇ, ਤੁਹਾਡੀ ਵਿਚਾਰ ਨਹੀਂ ਰਹੇਗੀ, ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਮੇਰੇ ਸਰੀਰ ਦਾ ਨੁਕਸਾਨ ਕਰ ਸਕਦੇ ਹੋ, ਪਰ ਮੇਰੀ ਆਤਮਾ ਦਾ ਤੁਸੀਂ ਨੁਕਸਾਨ ਨਹੀਂ ਕਰ ਸਕਦੇ, ਕਿਉਂਕਿ ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਤ ਆਪ ਹੀ ਕਰੇ। ਨਾ ਕੋਈ ਦੁਨੀਆਂ ਵਿੱਚ ਜਨਮਦਾ ਹੈ ਅਤੇ ਨਾ ਕੋਈ ਮਰਦਾ ਹੈ, ਭਾਵ ਆਤਮਾ ਨਾ ਜਨਮਦੀ ਹੈ, ਆਤਮਾ ਨਾ ਮਰਦੀ ਹੈ। ਸਰੀਰ ਜਨਮਦਾ ਹੈ, ਸਰੀਰ ਮਰਦਾ ਹੈ। ਮੈਂ ਸਰੀਰ ਨਹੀਂ, ਮੈਂ ਆਤਮਾ ਹਾਂ, ਮੇਰਾ ਰੂਪ ਆਤਮਾ ਹੈ। ਮੇਰੀ ਆਤਮਾ ਨੂੰ ਤੁਸੀਂ ਕੁਛ ਨਹੀਂ ਕਰ ਸਕਦੇ, ਉਹ ਕੱਟਣ ਤੋਂ ਰਹਿਤ ਅਮਰ ਹੈ। ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਇਹ ਪਰਮਾਤਮਾ ਦੇ ਕੌਤਕ ਨੇ। ਤਦੇ ਗੁਰੂ ਸਾਹਿਬ ਕਹਿੰਦੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੂ ਵਿਚਾਰਾ ਏ ਤੋ ਚਲਤ ਭਇਆ। ਇਹ ਤੇ ਕੌਤਕ ਹੋਇਆ, ਕਿਉਂਕਿ ਮਿੱਟੀ ਵਿੱਚ ਮਿੱਟੀ ਤੱਤ ਸਮਾ ਗਿਆ ਹੈ, ਪਾਣੀ ਵਿੱਚ ਪਾਣੀ ਤੱਤ ਸਮਾ ਗਿਆ, ਤੱਤਾਂ ਵਿੱਚ ਤੱਤ ਮਿਲ ਗਏ ਨੇ, ਤੇ ਜੋਤ ਜੋਤ ਵਿੱਚ ਜਾ ਕੇ ਰਲ ਗਈ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਹਾਨ ਬਖਸ਼ਿਸ਼ਾਂ ਕਰਦੇ ਹੋਏ, ਮਹਾਨ ਕਿਰਪਾ ਕਰਦੇ ਹੋਏ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਇਹ ਜਿਹੜਾ ਰੂਪ ਦਿਸ ਰਿਹਾ ਹੈ ਕਿਹਦਾ ਹੈ? ਇਹ ਪਰਮਾਤਮਾ ਦਾ ਰੂਪ ਹੈ। ਪਰਮਾਤਮਾ ਦੇ ਵਿੱਚੋਂ ਜੀਵ ਪੈਦਾ ਹੋਏ ਨੇ ਔਰ ਪਰਮਾਤਮਾ ਵਿੱਚ ਜਾ ਕੇ ਜੀਵ ਸਮਾ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਤੀਸਰਾ ਪ੍ਰਮਾਣ ਬਖਸ਼ ਰਹੇ ਨੇ ਕਿ ਕਣਕ ਭੁੱਖ ਨਕੀਨੇ ਬਹੁਰੰਗਾ। ਕਣਕ ਨਾਮ ਹੈ ਸੋਨੇ ਦਾ, ਭੁੱਖਨ ਨਾਮ ਹੈ ਗਹਿਣਿਆਂ ਦਾ। ਸੁਨਿਆਰਾ ਸਭ ਤੋਂ ਪਹਿਲਾਂ ਸੋਨੇ ਦੀ ਡਲੀ ਲੈਂਦਾ ਹੈ, ਸੋਨਾ ਲੈਂਦਾ ਹੈ, ਉਸ ਨੂੰ ਤੌਂਦਾ ਹੈ, ਉਹਨੂੰ ਬਾਰਾਂ ਬੰਨੀ ਦਾ ਸ਼ੁੱਧ ਕਰਦਾ ਹੈ, ਫਿਰ ਐਰਨ ਤੇ ਰੱਖ ਕੇ ਉਸ ਨੂੰ ਘੜਦਾ ਹੈ, ਉਸਦੇ ਗਹਿਣੇ ਤਿਆਰ ਕਰਦਾ ਹੈ। ਜਦੋਂ ਨਾਨਾ ਤਰ੍ਹਾਂ ਦੇ ਗਹਿਣੇ ਤਿਆਰ ਹੋ ਜਾਂਦੇ ਨੇ, ਕੁਝ ਕੜੇ ਬਣ ਜਾਂਦੇ ਨੇ, ਕੁਝ ਛੱਲੇ ਬਣ ਜਾਂਦੇ ਨੇ, ਕੁਝ ਮੁੰਦਰੀਆਂ ਬਣ ਜਾਂਦੀਆਂ ਨੇ, ਤਾਂ ਉਹਨਾਂ ਕੜਿਆਂ ਅਤੇ ਮੁੰਦਰੀਆਂ ਨੂੰ ਖਰੀਦਣ ਵਾਲੇ ਲੋਕ ਸੋਨਾ ਨਹੀਂ ਕਹਿੰਦੇ, ਕਹਿੰਦੇ ਨੇ ਇਹ ਮੇਰਾ ਕੜਾ ਹੈ, ਇਹ ਮੇਰੀ ਮੁੰਦਰੀ ਹੈ, ਇਹ ਮੇਰਾ ਛੱਲਾ ਹੈ। ਪਰ ਵਾਸਤਵ ਰੂਪ ਵਿੱਚ ਉਹ ਸੋਨਾ ਹੈ, ਪਰ ਉਹ ਕੜੇ ਦੀ ਭ੍ਰਾਂਤੀ ਕਰਕੇ, ਛੱਲੇ ਦੀ ਭ੍ਰਾਂਤੀ ਕਰਕੇ ਮਨੁੱਖ ਉਸ ਨੂੰ ਕੜਾ ਅਤੇ ਛਾਪ ਕਥਨ ਕਰਦਾ ਹੈ, ਸੋਨਾ ਨਹੀਂ ਕਹਿੰਦਾ। ਪਰ ਸੁਨਿਆਰੇ ਦੀ ਨਿਗਾਹ ਦੇ ਵਿੱਚ ਉਹ ਸੋਨਾ ਹੀ ਹੋਇਆ ਕਰਦਾ ਹੈ, ਉਹ ਗਹਿਣਾ ਨਹੀਂ ਹੋਇਆ ਕਰਦਾ। ਪਰ ਉਹ ਸੋਨਾ ਲੋਕਾਂ ਨੂੰ ਕਦੋਂ ਦਿਸਦਾ ਹੈ? ਜਦੋਂ ਸੁਨਿਆਰਾ ਗਹਿਣਿਆਂ ਨੂੰ ਇਕੱਠਿਆਂ ਕਰ ਲੈਂਦਾ ਹੈ ਔਰ ਉਸਨੂੰ ਕੁਠਾਲੀ ਵਿੱਚ ਪਾ ਕੇ ਅੱਗ ਦਾ ਸੇਕ ਦਿੰਦਾ ਹੈ, ਉਸਨੂੰ ਢਾਲਣ ਦਾ ਯਤਨ ਕਰਦਾ ਹੈ, ਉਹਦੀ ਮੈਲ ਸੜ ਜਾਂਦੀ ਹੈ, ਕੜੇ ਦੀ ਹੋਂਦ ਛਾਪ ਦੀ ਹੋਂਦ ਖਤਮ ਹੋ ਕੇ ਰਹਿਣੀ ਬਣ ਜਾਂਦੀ ਹੈ, ਡਲੀ ਬਣ ਜਾਂਦੀ ਹੈ। ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਕਥਨ ਕੀਤਾ ਹੈ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਜਦੋਂ ਅਲੰਕਾਰ ਗਹਿਣੇ ਜਿਹੜੇ ਨੇ ਸਾਰੇ ਢਲ ਜਾਂਦੇ ਨੇ, ਉਹਨਾਂ ਦੀ ਹੋਂਦ ਖਤਮ ਹੋ ਜਾਂਦੀ ਹੈ, ਤਾਂ ਉਸ ਵੇਲੇ ਉਹ ਡਲੀ ਰੂਪ ਬਣ ਜਾਂਦੇ ਨੇ, ਫਿਰ ਸਾਰੇ ਉਸਨੂੰ ਸੋਨਾ ਤੇ ਸੋਨਾ ਕਥਨ ਕਰਦੇ ਨੇ। ਇੱਧਰ ਜੀਵ ਰੂਪ ਹੈ ਤਾਂ ਸੋਨਾ, ਪਰਮਾਤਮਾ ਦੀ ਅੰਸ਼ ਹੈ ਆਤਮਾ, ਪਰ ਸਰੀਰ ਦੀ ਭ੍ਰਾਂਤੀ ਕਰਕੇ, ਸਰੀਰ ਦੇ ਵੱਖਰੇ ਵੱਖਰੇ ਪਣ ਦਿਸਣੇ ਕਰਕੇ ਮਨੁੱਖ ਇਸ ਨੂੰ ਗਹਿਣਾ ਰੂਪ ਸਮਝੀ ਬੈਠਾ ਹੈ। ਕਦੀ ਇਹ ਬਚਪਨ ਹੈ, ਕਦੀ ਕਿਸ਼ੋਰ ਅਵਸਥਾ ਹੈ, ਕਦੀ ਜਵਾਨੀ ਦੀ ਅਵਸਥਾ ਹੈ, ਕਦੀ ਅੱਧਖੜ ਦੀ ਅਵਸਥਾ ਹੈ, ਕਦੀ ਬੁਢੇਪੇ ਦੀ ਅਵਸਥਾ ਹੈ। ਪਰ ਬਚਪਨ ਦੇ ਵਿੱਚ ਵੀ ਉਹ ਆਤਮਾ ਹੈ, ਜਵਾਨੀ ਵਿੱਚ ਵੀ ਉਹ ਆਤਮਾ ਹੈ, ਬੁਢੇਪੇ ਵਿੱਚ ਵੀ ਉਹ ਇੱਕ ਆਤਮਾ ਹੈ ਜਿਹੜੀ ਸੋਨਾ ਰੂਪ ਹੈ। ਜਿਹੜਾ ਸਿੱਖ ਗੁਰੂ ਰੂਪ ਸੁਨਿਆਰੇ ਕੋਲ ਆ ਜਾਂਦਾ ਹੈ, ਗੁਰੂ ਸਾਹਿਬ ਜੀ ਉਹਨੂੰ ਸਤ ਸੰਗਤ ਵਿੱਚ ਲਿਆ ਕੇ ਜਪ ਤਪ ਰੂਪੀ ਭਗਤੀ ਰੂਪੀ ਕੁਠਾਲੀ ਵਿੱਚ ਪਾ ਕੇ ਜੀਵਨ ਨੂੰ ਢਾਲ ਦਿੰਦੇ ਨੇ, ਨਿਸ਼ਚਾ ਕਰਾ ਦਿੰਦੇ ਨੇ ਕਿ ਸਰੀਰ ਸਦਾ ਰਹਿਣ ਵਾਲਾ ਨਹੀਂ, ਇਹ ਜੱਗ ਸਮ ਸੁਪਨੇ ਕੀ ਜਾਣ, ਇਹ ਜੱਗ ਸੁਪਨੇ ਦੀ ਤਰ੍ਹਾਂ ਜਾਨਣਾ ਕਰ, ਸਦਾ ਨਹੀਂ ਰਹਿਣ ਵਾਲਾ, ਸਦੀਵ ਕਾਲ ਨਹੀਂ ਰਹੇਗਾ, ਇਹ ਖਤਮ ਹੋ ਜਾਵੇਗਾ। ਗੁਰੂ ਦੀ ਸਿੱਖਿਆ ਰੂਪੀ ਕੁਠਾਲੀ ਵਿੱਚ ਜਦੋਂ ਢਲ ਜਾਂਦਾ ਹੈ, फिर यह जवानी बचपना और बढ़ेपा जिन्निया भी अवस्था ने यह गहना रूप वखो वखरियां भ्रांतियां दिसदियां ने खत्म हो जांदियां ने। फिर सिख निश्चा कर लेंदा है कि है सारिया के अंदर एक परमात्मा की अंश वो केड़ी है वह है आत्मा पर यह गुरु की रहमत नाल गुरु की बख्शिश के नाल यह पद की प्राप्ति हुंदी है। सच्चे पातशाह कह रहे ने कनक भूखण कीने बोरंगा जिस तरह सुनियारा सहने सोने तो अनेक गहने तैयार कर दिंदा है परमात्मा ने आत्मा शरीर अंदर टका के नाना तरह के शरीर जिहड़े दुनिया अंदर पैदा कर दिते ने। पर जो सच्चे पातशाह सिख्या लै लईए फिर यह शरीर नाशवंत दिसदा है आत्मा सच दिसदी है। जिस तरह खंड के खडौने बना दईए कबूतर बना दईए कां बना दईए चिड़िया बना दईए बच्चा देख के भरम जांदा है कि यह चिड़ी है यह कां है यह कबूतर है पर जदों उन्हां खडौणियां नूं लै के चखदा है सारियां विच मिठा हुंदा है उन्हूं पता लग जांदा कि खंड के खडौने हन। इधर बेशक साडी शरीरां दी होंद वक्री वक्री है पर जदों गुरु दे उपदेश दे नाल असी सांझ बना लैने आ सानू समझ पै जांदी है कि आत्मा सच है शरीर सदा नहीं रहण वाला। शरीर जदों नहीं सी उदों भी असी हैगे सां अज शरीर है अज भी मौजूद हाँ कल शरीर ना होवेगा असी मौजूद होवांगे असी शरीर नहीं असी आत्मा हाँ। इसे गल नूं मुख रख के तां बंद बंद कटवा लैना कीता है रब दे प्यारियां ने। हजूर सच्चे पातशाह जी साडे ते रहमत करदे होए बख्शिश करदे होए तीसरा प्रमाण दे के समझा रहे हन कि कनक भूखन कीने बोरंगा जिस तरह सोने तो अनेक गहने बनते ने। इधर आत्मा शरीरां शरीरां दे अंदर आ के जिया रूपी अनेक तरह के गहने प्रतीत हो रहे ने पर प्यारियो ये शरीर रूपी गहने नहीं रहन वाले ਇਹ ਸਰੀਰ ਨਾਸਵੰਤ ਨੇ। ਸੋਨਾ ਜੋ ਆਤਮਾ ਅੰਦਰ ਵਸਦੀ ਹੈ ਉਹ ਸੱਚ ਹੈ। ਤੱਤੀ ਤਵੀ ਤੇ ਬੈਠਣ ਵਾਲੇ ਜਗਤ ਪਿਤਾ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਜਦੋਂ ਮਨੁੱਖ ਗੁਰੂ ਤੋਂ ਉਪਦੇਸ਼ ਲੈ ਲੈਂਦਾ ਹੈ ਫਿਰ ਉਹ ਨਿਸ਼ਚਾ ਕਰਦਾ ਹੈ ਕਿ ਕਮਨ ਰੂਪ ਦ੍ਰਿਸ਼ਟਿਓ ਬਿਨਸਾਇਓ ਇਹ ਕਿਹਦਾ ਰੂਪ ਹੈ ਇਹ ਪਰਮਾਤਮਾ ਦਾ ਰੂਪ ਹੈ ਇਹ ਕਿੱਥੋਂ ਆਇਆ ਹੈ ਇਹ ਪਰਮਾਤਮਾ ਵਿੱਚੋਂ ਆਇਆ ਹੈ ਬਿਣਸ ਕਰਕੇ ਕਿਹਦੇ ਵਿੱਚ ਜਾਵੇਗਾ ਇਹ ਪਰਮਾਤਮਾ ਵਿੱਚ ਜਾ ਕੇ ਸਮਾ ਜਾਵੇਗਾ। ਪਰ ਪਿਆਰਿਓ ਇਹ ਨਿਸ਼ਚਾ ਹੋਵੇਗਾ ਜੇ ਸ਼ਬਦ ਗੁਰੂ ਦਾ ਉਪਦੇਸ਼ ਲਵਾਂਗੇ ਕਿਉਂਕਿ ਸ਼ਬਦ ਉਪਦੇਸ਼ ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚੋਂ ਤਰਿਆ ਨਹੀਂ ਜਾਂਦਾ। ਸੱਚੇ ਪਾਤਸ਼ਾਹ ਜੀ ਸਾਨੂੰ ਬਾਣੀ ਦੇ ਅੰਦਰ ਐਸਾ ਉਪਦੇਸ਼ ਦੇ ਕੇ ਪਰਮੇਸ਼ਰ ਦੇ ਨਾਲ ਅਭੇਦ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਬੇਅੰਤ ਪ੍ਰਮਾਣ ਦੇ ਕੇ ਸਰੀਰ ਨੂੰ ਮਿਥਿਆ ਕਥਨ ਕੀਤਾ ਹੈ ਔਰ ਆਤਮਾ ਨੂੰ ਸੱਚ ਕਥਨ ਕੀਤਾ ਹੈ ਸੰਸਾਰ ਨੂੰ ਸੁਪਨਾ ਦੱਸਿਆ ਹੈ ਆਤਮਾ ਸਦਾ ਰਹਿਣ ਵਾਲੀ ਹੈ। ਸੱਚੇ ਪਾਤਸ਼ਾਹ ਨੇ ਇਹ ਸਾਨੂੰ ਉਪਦੇਸ਼ ਬਖਸ਼ਣਾ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਸ਼ਬਦ ਦੇ ਅੰਦਰ ਚੌਥਾ ਪ੍ਰਮਾਣ ਦੇ ਕੇ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਬਖਸ਼ ਰਹੇ ਨੇ ਕਿ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ। ਬੀਜ ਨੂੰ ਬਹੁਤ ਤਰ੍ਹਾਂ ਕਰਕੇ ਬੀਜ ਕੇ ਦੇਖੀਦਾ ਹੈ ਪਰ ਬੀਜ ਬੀਜਣ ਤੋਂ ਪਹਿਲਾਂ ਦੋ ਗੱਲਾਂ ਦਾ ਖਿਆਲ ਰੱਖਣਾ ਬਹੁਤ ਭਾਰੀ ਜ਼ਰੂਰੀ ਹੈ। ਇੱਕ ਤਾਂ ਬੀਜ ਸਾਬਤ ਹੋਵੇ ਕਿਉਂਕਿ ਦੋ ਫਾੜ ਬੀਜ ਉੱਗਦਾ ਨਹੀਂ ਹੈ ਜੰਮਦਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਇਸ ਗੱਲ ਦਾ ਕਥਨ ਕਰ ਦਿੱਤਾ ਹੈ ਜੇ ਇੱਕ ਹੋਏ ਤਾਂ ਉੱਗਵੇ ਜੇ ਬੀਜ ਇੱਕ ਹੋਵੇਗਾ ਸਾਬਤ ਹੋਵੇਗਾ ਤਾਂ ਬੀਜ ਉੱਗੇਗਾ ਜੇ ਦੋ ਫਾੜ ਹੋਵੇਗਾ ਬੀਜ ਕਦੀ ਨਹੀਂ ਉੱਗ ਸਕਦਾ। ਦੂਸਰਾ ਰੁੱਤੀ ਹੂੰ ਰੁੱਤ ਹੋਏ ਰੁੱਤਾਂ ਦੇ ਵਿੱਚੋਂ ਉਸ ਬੀਜ ਬੀਜਣ ਦੀ ਰੁੱਤ ਹੋਵੇ ਰੁੱਤ ਵੀ ਚੰਗੀ ਹੋਵੇ। ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਨੇ ਬਾਣੀ ਦੇ ਅੰਦਰ ਕੁਰੁੱਤਾ ਬੀਜ ਬੀਜਿਆ ਨਹੀਂ ਜੰਮਾ ਸਭ ਲਾਹਾ ਮੂਲ ਗਵਾਏ ਦਾ। ਰੁੱਤ ਤੋਂ ਬਿਨਾਂ ਬੀਜ ਬੀਜ ਦਈਏ ਤਾਂ ਲਾਭ ਦੀ ਪ੍ਰਾਪਤੀ ਤਾਂ ਕਿਤੇ ਰਹੀ ਹੱਥੋਂ ਪਾਇਆ ਬੀਜ ਵੀ ਚਲਿਆ ਜਾਂਦਾ ਹੈ ਮੂਲ ਵੀ ਚਲਿਆ ਜਾਂਦਾ ਹੈ। ਇਸ ਕਰਕੇ ਬੀਜ ਨੂੰ ਬੀਜਣ ਤੋਂ ਪਹਿਲਾਂ ਦੋ ਗੱਲਾਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਇੱਕ ਬੀਜ ਸਾਬਤ ਹੋਵੇ ਔਰ ਇੱਕ ਰੁੱਤ ਚੰਗੀ ਹੋਵੇ ਤਾਂ ਬੀਜ ਜਿਸ ਵੇਲੇ ਬੀਜ ਦਈਦਾ ਹੈ ਤਾਂ ਬਹੁਤ ਪ੍ਰਕਾਰ ਬਹੁਤ ਤਰ੍ਹਾਂ ਕਰਕੇ ਉਹ ਬੀਜ ਆਪਣਾ ਰੂਪ ਵਿਖਾਉਂਦਾ ਹੈ ਕਦੀ ਟਾਹਣੀਆਂ ਦਾ ਕਦੀ ਪੱਤਿਆਂ ਦਾ ਕਦੀ ਫੁੱਲ ਦਾ ਕਦੀ ਫਲ ਦਾ। ਪਰ ਜੇ ਉਸ ਫਲ ਨੂੰ ਚੀਰੀਏ ਤਾਂ ਉਹਦੇ ਵਿੱਚੋਂ ਬੀਜ ਹੀ ਪ੍ਰਾਪਤ ਹੁੰਦਾ ਹੈ ਬੀਜ ਹੀ ਨਿਕਲਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਹੋਏ ਬਖਸ਼ਿਸ਼ ਕਰਦੇ ਹੋਏ ਸਾਨੂੰ ਉਪਦੇਸ਼ ਬਖਸ਼ ਰਹੇ ਨੇ ਕਿ ਬੀਜ ਨੂੰ ਜਦੋਂ ਬੀਜੋਗੇ ਉਹ ਛੋਟਾ ਜਿਹਾ ਦਰਖਤ ਬਣੇਗਾ ਉਹ ਵੱਡਾ ਦਰਖਤ ਬਣੇਗਾ। ਉਸਨੂੰ ਟਾਹਣੀਆਂ ਲੱਗਣਗੀਆਂ, ਕਰੂੰਬਲਾਂ ਲੱਗਣਗੀਆਂ, ਪੱਤੇ ਲੱਗਣਗੇ, ਫੁੱਲ ਲੱਗਣਗੇ, ਫੁੱਲ ਤੋਂ ਬਾਅਦ ਫਲ ਲੱਗੇਗਾ। ਜਦੋਂ ਫਲ ਪੱਕ ਜਾਵੇਗਾ ਉਸਨੂੰ ਚੀਰਾਂਗੇ, ਉਹਦੇ ਵਿੱਚੋਂ ਵੀ ਬੀਜ ਹੀ ਨਿਕਲੇਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਪ੍ਰਮਾਣ ਦੇ ਕੇ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਨੇ ਕਿ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਨਾਮ ਰੂਪੀ ਬੀਜ ਨੂੰ ਬੀਜਣਾ, ਕਿਉਂਕਿ ਰੁੱਤ ਹੈ ਨਾਮ ਬੀਜ ਬੀਜਣ ਦੀ। ਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਅਬ ਕਲੂ ਆਇਓ ਰੇ, ਪਿਆਰਿਓ ਕਲਯੁਗ ਦਾ ਸਮਾਂ ਆ ਗਿਆ ਹੈ, ਇੱਕ ਨਾਮ ਬੋਬਹੋ ਬੋਬਹੋ, ਇੱਕ ਨਾਮ ਰੂਪੀ ਬੀਜ ਨੂੰ ਬੀਜਣਾ ਕਰੋ, ਕਿਉਂਕਿ ਅੰਨ ਰੂਤ ਨਾਹੀ ਨਾਹੀ, ਹੋਰ ਕੋਈ ਰੁੱਤ ਨਹੀਂ ਹੈ, ਨਾਮ ਬੀਜ ਬੀਜਣ ਦੀ ਰੁੱਤ ਹੈ। ਪਹਿਲੇ ਯੁੱਗਾਂ ਦਾ ਧਰਮ ਸੀ ਸਤਯੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਸਤਯੁਗ ਦੇ ਵਿੱਚ ਲੋਕ ਕੇਵਲ ਸੱਚ ਬੋਲਦੇ ਸੀ, ਸਤ ਪ੍ਰਤੱਗੀ ਸੀ, ਇਹਦੇ ਨਾਲ ਹੀ ਮੁਕਤੀ ਦੀ ਪ੍ਰਾਪਤੀ ਸੀ। ਤ੍ਰੇਤੇ ਵਿੱਚ ਲੋਕ ਜੱਗ ਕਰਦੇ ਸੀ, ਦੁਆਪਰ ਵਿੱਚ ਲੋਕ ਪੂਜਾ ਕਰਦੇ ਸੀ, ਪਰ ਕਲਯੁਗ ਦੇ ਵਿੱਚ ਕੇਵਲ ਇੱਕ ਨਾਮ ਦਾ ਆਧਾਰ, ਨਾਮ ਦਾ ਆਸਰਾ ਹੈ, ਇਸ ਕਰਕੇ ਨਾਮ ਰੂਪੀ ਬੀਜ ਬੀਜਣਾ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਬਾਣੀ ਅੰਦਰ ਕਥਨ ਕਰਦੇ ਨੇ ਕਿ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼। ਹਜ਼ੂਰ ਸੱਚੇ ਪਾਤਸ਼ਾਹ ਜੀ ਬਾਣੀ ਅੰਦਰ ਕਥਨ ਕਰਦੇ ਨੇ, ਜਿਹੜਾ ਮਨ ਨੂੰ ਉੱਦਮੀ ਬਣਾਉਣਾ ਹੈ ਇਹ ਹਾਲੀ ਬਣਾਉਣਾ ਕਰ, ਮਨ ਹਾਲੀ ਕਿਰਸਾਣੀ ਕਰਨੀ, ਨਿਸ਼ਕਾਮ ਕਰਮਾਂ ਦੀ ਜਿਹੜੀ ਕਰਨੀ ਹੈ, ਜਿਹਦੇ ਵਿੱਚ ਕੋਈ ਮੰਗ ਨਹੀਂ ਰੱਖਣੀ, ਸੋ ਇਹ ਤੂੰ ਖੇਤੀ ਕਰਨਾ ਕਰ। ਮਨ ਹਾਲੀ ਕਿਰਸਾਣੀ ਕਰਨੀ, ਸੋ ਨਾਮ ਰੂਪੀ ਬੀਜ ਨੂੰ ਬੀਜ, ਔਰ ਸ਼ਰਮ ਰੂਪੀ ਪਾਣੀ ਦੇ ਜਿਹੜਾ ਵਿਰਾਗ ਵੱਲੋਂ ਵਿਰਾਗ ਧਾਰਨ ਕਰਨਾ ਹੈ ਵਿਸ਼ੇ ਵਿਕਾਰਾਂ ਵੱਲੋਂ, ਔਰ ਸੰਤੋਖ ਦਾ ਸੁਹਾਗਾ ਫੇਰਨਾ ਕਰ, ਜਥਾ ਲਾਭ ਤਥਾ ਸੰਤੁਸ਼ਟ ਰਹਿਣਾ। ਜਦੋਂ ਐਸਾ ਤੂੰ ਨਾਮ ਦਾ ਬੀਜ ਬੀਜੇਗਾ, ਸਾਹਿਬ ਕਹਿੰਦੇ ਨੇ ਸੇ ਕਰ ਭਾਗਠ ਦੇਖ, ਉਹ ਕਰ ਸ਼ਾਹੂਕਾਰ ਵੇਖਣ ਵਿੱਚ ਆਉਂਦੇ ਨੇ। ਭਾਗਠੜੇ ਹਰ ਸੰਤ ਤੁਮਾਰੇ, ਜਿਨ ਘਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ, ਸਫਲ ਤਿਨਾ ਕੇ ਕਾਮਾ। ਨਾਮ ਰੂਪੀ ਬੀਜ ਨੂੰ ਬੀਜਣਾ ਕਰ, ਰੁੱਤ ਨਾਮ ਬੀਜ ਬੀਜਣ ਦੀ ਹੈ। ਫਿਰ ਦੁਫਾੜ ਬੀਜ ਨਹੀਂ ਉੱਗਦਾ, ਪੈਦਾ ਨਹੀਂ ਹੁੰਦਾ। ਇੱਧਰ ਪਰਮਾਤਮਾ ਅਕਾਲ ਪੁਰਖ ਦਾ ਜਿਹੜਾ ਚਿੰਤਨ ਕਰਨਾ ਇਹ ਸਾਬਤ ਬੀਜ ਹੈ, ਜਿਹੜੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੀ ਹੈ ਇਹ ਦੁਫਾੜ ਬੀਜ ਹੈ, ਕਿਉਂਕਿ ਦੇਵੀ ਦੇਵਤੇ ਦਾ ਨਾਮ ਜਪਣਾ, ਉਪਾਸ਼ਨਾ ਕਰਨੀ, ਪੂਜਾ ਕਰਨੀ ਜਿਹੜੀ ਹੈ ਇਹ ਪਦਾਰਥ ਦੇ ਸਕਦੀ ਹੈ, ਪਰਮਾਤਮਾ ਦੇ ਨਾਲ ਨਹੀਂ ਮਿਲਾ ਸਕਦੀ। ਅਕਾਲ ਪੁਰਖ ਦਾ ਨਾਮ ਜਪਣਾ ਹੈ, ਉਸ ਵਾਹਿਗੁਰੂ ਦੀ ਪੂਜਾ ਕਰਨੀ ਹੈ। ਵਾਹਿਗੁਰੂ ਦੀ ਪੂਜਾ ਕਿਸ ਤਰ੍ਹਾਂ ਹੋ ਸਕਦੀ ਹੈ? ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਸਾਨੂੰ ਸਮਝਾਇਆ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਹੀ ਉਹਦੀ ਪੂਜਾ ਹੈ। ਪੂਜਾ ਕੀਚੈ ਨਾਮ ਧਿਆਈਐ, ਜਿਹੜਾ ਪ੍ਰਭੂ ਦਾ ਨਾਮ ਧਿਆਉਣਾ ਇਹੋ ਹੀ ਪੂਜਾ ਕਰਨੀ ਹੈ, ਅਕਾਲ ਪੁਰਖ ਦੀ ਉਪਾਸ਼ਨਾ ਕਰਨੀ ਹੈ। ਬਾਣੀ ਦੇ ਅੰਦਰ ਬੇਅੰਤ ਪ੍ਰਮਾਣ ਦੇ ਕੇ ਸਾਨੂੰ ਸਤਿਗੁਰਾਂ ਨੇ ਭਗਤਾਂ ਦੀ ਬਾਣੀ ਵਿੱਚ ਸਮਝਾਉਣਾ ਕੀਤਾ ਕਿ ਸ਼ਿਵ ਸ਼ਿਵ ਕਰਤੇ ਜੋਰ ਨਰ ਧਿਆਵੈ, ਬਰਦ ਚਰੇ ਡਾਉਰੂ ਟਮਕਾਵੈ, ਮਹਾਮਾਈ ਕੀ ਪੂਜਾ ਕਰੇ ਨਰਸੈ ਨਾਰ ਹੋਏ ਔਤਰੇ। ਜਿਹੜਾ ਦੇਵੀ ਦੀ ਉਪਾਸ਼ਨਾ ਕਰਦਾ ਉਹ ਅੰਤ ਨੂੰ ਦੇਵੀ ਦਾ ਰੂਪ ਹੋ ਜਾਵੇਗਾ, ਕਿਉਂਕਿ ਉਪਾਸ਼ਨਾ ਧਿਆਨ ਇਸਤਰੀ ਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਜਿਹੜਾ ਜਿਮੀ ਸਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣਾ ਇਹ ਸਾਬਤ ਬੀਜ ਬੀਜਣਾ ਹੈ। ਜਦੋਂ ਤੁਸੀਂ ਨਾਮ ਰੂਪੀ ਬੀਜ ਨੂੰ ਬੀਜੋਗੇ, ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕਰੋਗੇ, ਤਾਂ ਬਹੁਤ ਤਰ੍ਹਾਂ ਕਰਕੇ ਇਹ ਦਰਖਤ ਪ੍ਰਫੁੱਲਤ ਹੋਵੇਗਾ, ਪੈਦਾ ਹੋਵੇਗਾ। ਸਭ ਤੋਂ ਪਹਿਲਾਂ ਤਾਂ ਨਾਮ ਬਹੁਤ ਤਰ੍ਹਾਂ ਕਰਕੇ ਜਪਣਾ। ਕਿਸ ਤਰ੍ਹਾਂ ਜਪਣਾ? ਉੱਠਦਿਆਂ, ਬਹਿੰਦਿਆਂ, ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ ਵਾਲੀ ਅਵਸਥਾ ਪ੍ਰਾਪਤ ਕਰਨੀ ਹੈ। ਪਹਿਲਾਂ ਬੈਖਰੀ ਬਾਣੀ ਦੁਆਰਾ ਪਰਮਾਤਮਾ ਨੂੰ ਅਰਾਧਨਾ ਹੈ, ਬੋਲ ਕੇ ਨਿਤਨਿਮ ਕਰਨਾ ਹੈ। ਬੋਲ ਕੇ ਨਿਤਨਿਮ ਕਰਦਿਆਂ ਕਰਦਿਆਂ ਜਦੋਂ ਅਭਿਆਸ ਬਣ ਜਾਂਦਾ ਹੈ, ਫਿਰ ਮਧਮਾ ਬਾਣੀ ਹੋ ਜਾਂਦੀ ਹੈ, ਜੋ ਗਲ ਦੇ ਵਿੱਚ ਪਰਮਾਤਮਾ ਦਾ ਸਿਮਰਨ ਚੱਲਦਾ ਹੈ, ਰਸਨਾ ਹਿਲਦੀ ਹੈ, ਦੂਜੇ ਨੂੰ ਪਤਾ ਨਹੀਂ ਲੱਗਦਾ ਹੈ ਕੀ ਸਿਮਰਨ ਕਰ ਰਿਹਾ ਹੈ। ਉਸ ਤੋਂ ਅੱਗੇ ਕਰਦਿਆਂ ਕਰਦਿਆਂ ਪਸੰਤੀ ਬਾਣੀ ਹਿਰਦੇ ਦੇ ਅੰਦਰ ਪੈਦਾ ਹੋ ਜਾਂਦੀ ਹੈ, ਤੁਸੀਂ ਪ੍ਰਸ਼ਾਦਾ ਛਕ ਰਹੇ ਹੋ ਤਾਂ ਸੁਖਮਣੀ ਸਾਹਿਬ ਦਾ ਤੁਸੀਂ ਪਾਠ ਕਰ ਸਕਦੇ ਹੋ, ਜਪਜੀ ਸਾਹਿਬ ਦਾ ਤੁਸੀਂ ਪਾਠ ਕਰ ਸਕਦੇ ਹੋ। ਇਸ ਤੋਂ ਅੱਗੇ ਪਰਾ ਬਾਣੀ ਹੈ, ਜਿਹੜੀ ਨਾਭੀ ਦੇ ਆਲੇ ਦੁਆਲੇ ਮਾਲਾ ਮੰਨੀ ਜਾਂਦੀ ਹੈ, ਤੁਸੀਂ ਕਿਸੇ ਨਾਲ ਬਚਨ ਵੀ ਕਰ ਰਹੇ ਹੋ, ਤੁਹਾਡਾ ਸਿਮਰਨ ਬੰਦ ਨਹੀਂ ਹੋ ਸਕਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇੱਕ ਵਾਰ ਸਿੱਖਾਂ ਨੇ ਕਿਹਾ ਸੀ, ਮਹਾਰਾਜ ਤੁਸੀਂ ਸਰੋਵਰ ਦੀ ਸੇਵਾ ਕਰਾਉਂਦੇ ਹੋਏ ਮਜ਼ੂਰਾਂ ਨਾਲ ਉਲਝੇ ਰਹਿੰਦੇ ਹੋ, ਇਹਨਾਂ ਨੂੰ ਡਾਂਟਦੇ ਰਹਿੰਦੇ ਹੋ, ਤੁਹਾਡਾ ਧਿਆਨ ਪਰਮਾਤਮਾ ਨਾਲ ਕਦੋਂ ਲੱਗਦਾ ਹੋਵੇਗਾ? ਹਜ਼ੂਰ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਲੋਗਣ ਸੋ ਮੇਰਾ ਠਾਠਾ ਬਾਗਾ। ਪਿਆਰਿਓ, ਇਹਨਾਂ ਦੇ ਨਾਲ ਠਾਠਾ ਬਾਗਾ ਹੈ, ਇਹ ਦੁਨੀਆਂ ਦਾ ਕਾਰ ਵਿਹਾਰ ਹੈ, ਇਹ ਗੁਰੂ ਕੀ ਸੇਵਾ ਹੈ। ਜੇ ਇਹਨਾਂ ਨੂੰ ਰੋਕਾਂ ਨਾ, ਇਹ ਕੰਮ ਨਾ ਕਰਨ, ਗੁਰੂ ਕੇ ਖਜ਼ਾਨੇ ਵਿੱਚੋਂ ਮਾਇਆ ਲੈ ਜਾਣ। ਗੁਰੂ ਰਾਮਦਾਸ ਨੇ ਮੈਨੂੰ ਗੁਰੂ ਨਾਨਕ ਦਾ ਖਜ਼ਾਨਾ ਬਖਸ਼ਿਆ ਹੈ ਅਤੇ ਮੈਂ ਵੀ ਗੁਰੂ ਘਰ ਦਾ ਦੇਣਦਾਰ ਹੋਵਾਂਗਾ। ਰਹੀ ਗੱਲ ਪਰਮਾਤਮਾ ਦੇ ਨਾਲ ਧਿਆਨ ਜੋੜਨ ਦੀ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਸ਼ਿਪ ਚੱਲਦਾ ਹੈ, ਜਹਾਜ਼ ਚੱਲਦਾ ਹੈ, ਹਜ਼ਾਰਾਂ ਕੂਹਾਂ ਤੱਕ ਪਾਸੇ ਪਾਣੀ ਪਾਣੀ ਹੁੰਦਾ ਹੈ, ਪਤਾ ਨਹੀਂ ਲੱਗਦਾ ਕਿ ਜਹਾਜ਼ ਕਿੱਥੇ ਜਾ ਰਿਹਾ ਹੈ, ਪਰ ਜਹਾਜ਼ ਦੇ ਵਿੱਚ ਇੱਕ ਕੰਪਾਸ ਹੁੰਦੀ ਹੈ, ਇੱਕ ਸੂਈ ਹੁੰਦੀ ਹੈ, ਜਿਹੜੀ ਧਰੂ ਤਾਰੇ ਵੱਲ ਸਿੱਧੀ ਰਹਿੰਦੀ ਹੈ, ਉਹ ਦੱਸਦੀ ਹੈ ਕਿ ਤੁਹਾਡਾ ਜਹਾਜ਼ ਕਿਸ ਦਿਸ਼ਾ ਨੂੰ ਜਾ ਰਿਹਾ ਹੈ। ਪਿਆਰਿਓ, ਬੇਸ਼ੱਕ ਅਸੀਂ ਸੰਸਾਰ ਸਮੁੰਦਰ ਦੇ ਅੰਦਰ ਸੇਵਾ ਕਰਾ ਰਹੇ ਹਾਂ, ਕੰਮ ਕਰ ਰਹੇ ਹਾਂ, ਸਾਡੀ ਸੁਰਤੀ ਰੂਪੀ ਸੋਈ ਜਿਹੜੀ ਹੈ, ਧਰੂ ਤਾਰਾ ਕੌਣ ਹੈ? ਪਰਮੇਸ਼ਰ। ਸਾਡੀ ਸੁਰਤ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ, ਪਰਮਾਤਮਾ ਨਾਲ ਲੱਗੀ ਰਹਿੰਦੀ ਹੈ। ਬਹੁਤ ਤਰ੍ਹਾਂ ਕਰਕੇ ਪਰਮਾਤਮਾ ਦੇ ਨਾਮ ਨੂੰ ਜਪਣਾ ਹੈ, ਜਪਦਿਆਂ ਜਪਦਿਆਂ ਇਹ ਪਰਮਾਤਮਾ ਦਾ ਨਾਮ ਜਿਹੜਾ ਬੀਜ ਹੈ, ਇਹ ਕਿਸ ਤਰ੍ਹਾਂ ਦਿਸੇਗਾ ਕਿ ਪ੍ਰਫੁੱਲਿਤ ਹੋਇਆ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਜਿਹੜੀ ਨਿਮਰਤਾ ਆਉਣੀ ਹੈ, ਇਸ ਦਰਖਤ ਦਾ ਜਮਾਓ ਹੋਣਾ ਹੈ, ਜਿਹੜੀ ਸ਼ਰਧਾ ਆਉਣੀ ਹੈ, ਇਹ ਟਾਹਣੀਆਂ ਪੈਣੀਆਂ ਨੇ, ਸ਼ਾਂਤੀ ਰੂਪ ਇਸ ਨੂੰ ਪੱਤੇ ਲੱਗਣੇ ਨੇ, ਔਰ ਧਰਮ ਸੋ ਧਰਮ ਰੂਪੀ ਫੁੱਲ ਲੱਗਣਾ ਹੈ ਅਤੇ ਬ੍ਰਹਮ ਗਿਆਨ ਰੂਪੀ ਫਲ ਲੱਗਣਾ ਹੈ। ਬਾਣੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਥਨ ਕੀਤੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਧਰਮ ਫੁੱਲ ਫਲ ਗਿਆਨ, ਧਰਮ ਜਿਹੜਾ ਫੁੱਲ ਹੈ, ਜਿਹੜਾ ਗੁਰੂ ਦਾ ਦਿੱਤਾ ਹੋਇਆ ਧਰਮ ਕਮਾਉਣਾ ਹੈ, ਧਰਮ ਵਿੱਚ ਪਰਪੱਕ ਰਹਿਣਾ ਹੈ, ਇਹ ਫੁੱਲ ਲੱਗਦਾ ਹੈ, ਔਰ ਜਿਹੜਾ ਬ੍ਰਹਮ ਗਿਆਨ ਦੀ ਦਾਤ ਮਿਲਣੀ ਹੈ, ਇਹ ਫਲ ਪੱਕ ਜਾਣਾ ਹੈ। ਅਤੇ ਜਦੋਂ ਫਲ ਨੂੰ ਅਸੀਂ ਚੀਰਦੇ ਹਾਂ, ਉਹਦੇ ਵਿੱਚੋਂ ਬੀਜ ਹੀ ਨਿਕਲਦਾ ਹੈ। ਇੱਧਰ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਜਦੋਂ ਬ੍ਰਹਮ ਗਿਆਨ ਪੱਕ ਜਾਂਦਾ ਹੈ, ਬ੍ਰਹਮ ਗਿਆਨ 'ਤੇ ਨਿਸ਼ਚਾ ਹੋ ਜਾਂਦਾ ਹੈ, ਬ੍ਰਹਮ ਗਿਆਨੀ ਹੋ ਜਾਂਦਾ ਹੈ, ਤਾਂ ਉਸ ਵੇਲੇ ਨਾਮੀ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ, ਉਸ ਪਰਮਾਤਮਾ ਵਿੱਚ ਮਿਲ ਜਾਈਦਾ ਹੈ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਸ ਪਰਮੇਸ਼ਰ 'ਚ ਅਭੇਦ ਹੋ ਜਾਈਦਾ। ਤੱਤੀ ਤਵੀ 'ਤੇ ਬੈਠਣ ਵਾਲੇ ਧੰਨ ਸਤਿਗੁਰੂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਸਾਂਝਾ ਉਪਦੇਸ਼ ਬਖਸ਼ਦੇ ਹੋਏ ਕਹਿ ਰਹੇ ਨੇ, ਜਦੋਂ ਐਸੀ ਨਾਮ ਜਪ ਕੇ ਦ੍ਰਿਸ਼ਟੀ ਬਣ ਜਾਂਦੀ ਹੈ, ਨਜ਼ਰ ਦੇ ਨਾਲ ਨਜ਼ਾਰਾ ਹੀ ਬਦਲ ਜਾਂਦਾ, ਜਦੋਂ ਨਜ਼ਰ ਬਦਲਦੀ ਹੈ, ਨਜ਼ਾਰਾ ਬਦਲ ਜਾਂਦਾ ਹੈ, ਅਤੇ ਫਿਰ ਕਮਨ ਰੂਪ ਦ੍ਰਿਸ਼ਟਿਓ ਬਿਨਸਾਇਓ, ਫਿਰ ਉਹ ਜਗਿਆਸੂ ਉਹ ਗੁਰੂ ਕਾ ਪਿਆਰਾ ਨਿਸ਼ਚਾ ਕਰਦਾ ਹੈ ਕਿ ਇਹ ਜਿਹੜਾ ਰੂਪ ਦਿਸ ਰਿਹਾ ਹੈ, ਇਹ ਪਰਮਾਤਮਾ ਦਾ ਰੂਪ ਹੈ, ਇਹ ਪਰਮਾਤਮਾ ਵਿੱਚੋਂ ਆਇਆ ਹੈ ਅਤੇ ਪਰਮਾਤਮਾ ਵਿੱਚ ਜਾ ਕੇ ਸਮਾ ਜਾਵੇਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਪੰਜਵਾਂ ਪ੍ਰਮਾਣ ਦੇ ਰਹੇ ਨੇ ਕਿ ਸਹਿਸ ਘਟਾ ਮੈਂ ਏਕ ਆਕਾਸ, ਘੱਟ ਫੂਟੇ ਅਤੇ ਉਹੀ ਪ੍ਰਗਾਸ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਆਕਾਸ਼ ਤਾਂ ਇੱਕ ਹੀ ਹੈ ਜਿਸ ਨੂੰ ਮਹਾਂਕਾਸ਼ ਕਿਹਾ ਜਾਂਦਾ ਹੈ, ਪਰ ਉਸ ਵੱਡੇ ਆਕਾਸ਼ ਦੇ ਥੱਲੇ ਇੱਕ ਘਟਾ ਆਕਾਸ਼ ਹੁੰਦਾ ਹੈ, ਜਿਹੜਾ ਘੜੇ ਦੀ ਵਿੱਚ ਪਾਣੀ ਹੈ, ਉਸ ਘੜੇ ਦੀ ਉਪਾਧੀ ਕਰਕੇ ਘੜੇ ਵਿੱਚ ਆਕਾਸ਼ ਦਿਸਦਾ ਹੈ। ਇਸੇ ਤਰ੍ਹਾਂ ਇੱਕ ਮੱਠਾ ਆਕਾਸ਼ ਹੈ, ਜੋ ਮੱਠ ਕਰਕੇ ਕਮਰੇ ਦੀ ਛੱਤ ਕਰਕੇ ਆਕਾਸ਼ ਮਹਿਸੂਸ ਹੁੰਦਾ ਹੈ। ਇੱਕ ਮੇਘਾ ਆਕਾਸ਼ ਹੈ, ਜਿਹੜਾ ਬੱਦਲ ਛਾਏ ਹੋਏ ਨੇ, ਬੱਦਲਾਂ ਦੀ ਉਪਾਧੀ ਕਰਕੇ ਸਾਨੂੰ ਆਕਾਸ਼ ਦਿਸਦਾ ਹੈ। ਇੱਕ ਜਲਾ ਆਕਾਸ਼ ਹੈ, ਖਲੋਤੇ ਜਲ ਦੇ ਵਿੱਚ ਨਿਗਾਹ ਮਾਰੀਏ ਤਾਂ ਖਲੋਤੇ ਜਲ ਦੇ ਵਿੱਚ ਆਕਾਸ਼ ਦਿਸਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਮਹਾਂ ਆਕਾਸ਼ ਦੇ ਹੀ ਸਾਰੇ ਇਹ ਪ੍ਰਤੀਬਿੰਬ ਹਨ, ਜਿੰਨੇ ਵੀ ਦਿਸਦੇ ਨੇ, ਘਟਾਕਾਸ਼, ਮਠਾਕਾਸ਼, ਜਲਾਕਾਸ਼ ਅਤੇ ਮੇਘਾਕਾਸ਼। ਇੱਥੇ ਸੱਚੇ ਪਾਤਸ਼ਾਹ ਜੀ ਘੜੇ ਦਾ ਪ੍ਰਮਾਣ ਦੇ ਰਹੇ ਨੇ, ਸਹਿ ਸਰਥ ਹੈ ਹਜ਼ਾਰ ਦਾ। ਸਾਹਿਬ ਕਹਿੰਦੇ ਨੇ, ਹਜ਼ਾਰਾਂ ਘਟਾਂ ਕਹੀਏ, ਘੜਿਆਂ ਦੇ ਵਿੱਚ ਆਕਾਸ਼ ਦਿਸਦਾ ਹੈ ਕਦੋਂ? ਜਦੋਂ ਹਜ਼ਾਰ ਘੜਾ ਜਲਦਾ ਭਰ ਕੇ ਬਾਹਰ ਆਕਾਸ਼ ਦੇ ਥੱਲੇ ਰੱਖ ਦਈਏ ਤਾਂ ਉਸ ਦਾ ਪ੍ਰਤੀਬਿੰਬ ਆਕਾਸ਼ ਦਾ ਉਹਨਾਂ ਘੜਿਆਂ ਦੇ ਵਿੱਚ ਮਹਿਸੂਸ ਹੁੰਦਾ ਹੈ। ਜਿਹੜਾ ਭਰਮ ਵਿੱਚ ਗ੍ਰਸਿਆ ਹੋਇਆ ਮਨੁੱਖ ਹੈ, ਉਹ ਘੜਿਆਂ ਵਿੱਚ ਨਿਗਾਹ ਮਾਰਦਿਆਂ ਸਾਰ ਹੀ ਕਹਿ ਦੇਵੇਗਾ ਕਿ ਆਕਾਸ਼ ਤਾਂ ਘੜਿਆਂ ਦੇ ਵਿੱਚ ਆ ਗਿਆ ਹੈ, ਹੈਰਾਨ ਹੋ ਜਾਵੇਗਾ। ਪਰ ਜਿਹੜਾ ਸਰੂਪ ਦਾ ਗਿਆਨੀ ਮਨੁੱਖ ਹੈ, ਉਹ ਡੰਡਾ ਲੈ ਕੇ, ਪੱਥਰ ਲੈ ਕੇ ਇੱਕ ਇੱਕ ਘੜੇ ਨੂੰ ਤੋੜਨਾ ਸ਼ੁਰੂ ਕਰ ਦੇਵੇਗਾ, ਤੋੜਦਿਆਂ ਤੋੜਦਿਆਂ ਆਕਾਸ਼ ਘਟਦਾ ਜਾਵੇਗਾ, ਜਿਹੜਾ ਘਟਾਕਾਸ਼ ਦਿਸ ਰਿਹਾ ਹੈ। ਹਜ਼ਾਰ ਘੜਾ ਤੋੜਨ ਤੋਂ ਬਾਅਦ ਜਿਹੜਾ ਘੜਿਆਂ ਵਿੱਚ ਆਕਾਸ਼ ਆ ਰਿਹਾ ਸੀ, ਆਕਾਸ਼ ਦਿਸ ਰਿਹਾ ਸੀ, ਉਹ ਨਹੀਂ ਰਹੇਗਾ, ਉਹ ਖਤਮ ਹੋ ਜਾਵੇਗਾ, ਕਿਉਂਕਿ ਮਹਾਂ ਆਕਾਸ਼ ਬਿੰਬ ਰੂਪ ਹੈ। ਘੜਿਆਂ ਵਿੱਚ ਆਕਾਸ਼ ਜਿਹੜਾ ਘੜਿਆਂ ਦੀ ਉਪਾਧੀ ਕਰਕੇ ਆ ਰਿਹਾ ਸੀ। ਉਹ ਘਟਾ ਆਕਾਸ਼ ਹੈ, ਪ੍ਰਤੀਬਿੰਬ ਹੈ, ਉਹ ਨਹੀਂ ਰਹਿਣ ਵਾਲਾ। ਇਸੇ ਤਰ੍ਹਾਂ ਸਰੀਰ ਜਿਹੜੇ ਨੇ ਇਹ ਘੜਿਆਂ ਦੀ ਤਰ੍ਹਾਂ ਹਨ, ਇਹਨਾਂ ਵਿੱਚ ਆਤਮਾ ਜਿਹੜੀ ਆ ਰਹੀ ਹੈ ਪਰਮਾਤਮਾ ਦਾ ਪ੍ਰਤੀਬਿੰਬ ਹੈ। ਆਤਮਾ ਸਰੀਰਾਂ ਦੇ ਅੰਦਰ ਟਿਕੀ ਹੋਈ ਹੈ, ਪਰ ਜਿਸ ਵੇਲੇ ਸਰੀਰ ਨਾਸ ਹੁੰਦੇ ਨੇ, ਸਰੀਰਾਂ ਦਾ ਖਾਤਮਾ ਹੁੰਦਾ ਹੈ, ਆਤਮਾ ਨੂੰ ਕੁਛ ਨਹੀਂ ਹੁੰਦਾ, ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ, ਪਰਮਾਤਮਾ ਵਿੱਚ ਜਾ ਕੇ ਮਿਲ ਜਾਂਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਸਾਨੂੰ ਪ੍ਰਮਾਣ ਦੇ ਕੇ ਸਮਝਾ ਰਹੇ ਨੇ ਕਿ ਹਜ਼ਾਰਾਂ ਲੱਖਾਂ ਸਰੀਰ ਜਿਹੜੇ ਦਿਸ ਰਹੇ ਨੇ, ਸਾਰਿਆਂ ਦੇ ਵਿੱਚ ਚਿਦਾ ਅਭਾਸ ਪਰਮਾਤਮਾ ਬ੍ਰਹਮ ਦਾ ਜੋ ਪ੍ਰਤੀਬਿੰਬ ਆਤਮਾ ਹੈ ਉਹ ਅੰਦਰ ਆ ਰਿਹਾ ਹੈ। ਜਿਸ ਤਰ੍ਹਾਂ ਘੜਾ ਫੁੱਟ ਜਾਵੇ ਤਾਂ ਉਹ ਆਕਾਸ਼ ਪ੍ਰਕਾਸ਼ਮਈ ਹੁੰਦਾ ਹੈ, ਸਰੀਰ ਰੂਪੀ ਘੜਾ ਫੁੱਟਣ ਤੋਂ ਆਤਮਾ ਪਰਮਾਤਮਾ ਵਿੱਚ ਜਾ ਕੇ ਮਿਲ ਜਾਂਦੀ ਹੈ, ਇੱਕ ਹੋ ਜਾਂਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਪ੍ਰਮਾਣ ਦਿੱਤਾ ਹੈ। ਭਗਤ ਕਬੀਰ ਜੀ ਵੀ ਇਸ ਗੱਲ ਦਾ ਕਥਨ ਕਰਦੇ ਨੇ, ਉਹ ਆਸਾ ਰਾਗ ਦੇ ਅੰਦਰ ਕਥਨ ਕਰਦੇ ਨੇ ਕਿ ਗੁਰੂ ਕੇ ਪਿਆਰਿਓ, ਇਹ ਜਿਹੜਾ ਘਟਾਕਾਸ਼ ਦਿਸ ਰਿਹਾ ਹੈ, ਇਹ ਇੱਕ ਪਰਮ ਰੂਪ ਹੈ, ਇਹ ਸਦਾ ਰਹਿਣ ਵਾਲਾ ਨਹੀਂ। ਜਿਉਂ ਪ੍ਰਤ ਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ। ਕਹਿੰਦੇ ਨੇ ਕਿ ਉਦਕ ਨਾਮ ਹੈ ਜਲ ਦਾ, ਕੁੰਭ ਨਾਮ ਹੈ ਘੜੇ ਦਾ। ਘੜੇ ਅੰਦਰ ਜੋ ਜਲ ਭਰਿਆ ਸੀ ਉਹਦੇ ਵਿੱਚ ਆਕਾਸ਼ ਦਿਸ ਰਿਹਾ ਸੀ, ਉਹ ਜਦੋਂ ਵਿਗੜ ਗਿਆ, ਟੁੱਟ ਗਿਆ, ਤੇ ਪ੍ਰਤੀਬਿੰਬ ਜਿਹੜਾ ਬਿੰਬ ਵਿੱਚ ਮਿਲ ਜਾਂਦਾ ਹੈ। ਇਸ ਤਰ੍ਹਾਂ ਹੀ ਸਾਡਾ ਭਰਮ ਨਾਸ ਹੋ ਗਿਆ, ਅਸੀਂ ਹੁਣ ਪਰਮੇਸ਼ਰ ਵਿੱਚ ਅਭੇਦ ਹੋ ਗਏ ਹਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਦੇ ਹੋਏ ਕਹਿ ਰਹੇ ਨੇ ਕਿ ਸਰੀਰ ਸਦਾ ਨਹੀਂ ਰਹਿਣ ਵਾਲਾ, ਸਰੀਰ ਨਾਸਵੰਤ ਹੈ। ਸਰੀਰ ਜਦੋਂ ਨਹੀਂ ਸੀ ਉਦੋਂ ਵੀ ਸਾਂ, ਹੁਣ ਵੀ ਹਾਂ, ਅਤੇ ਸਰੀਰ ਦੇ ਨਾਸ ਹੋਣ ਤੋਂ ਵੀ ਸਾਡਾ ਨਾਸ ਨਹੀਂ ਹੋਵੇਗਾ, ਕਿਉਂਕਿ ਅਸੀਂ ਆਤਮਾ ਰੂਪ ਹਾਂ। ਇਸ ਕਰਕੇ ਜਿਹੜਾ ਦਿਸ ਰਿਹਾ ਹੈ ਸੰਸਾਰ ਪਰਮਾਤਮਾ ਦਾ ਰੂਪ ਹੈ, ਪਰਮਾਤਮਾ ਵਿੱਚੋਂ ਪ੍ਰਗਟ ਹੋਇਆ ਅਤੇ ਪਰਮਾਤਮਾ ਵਿੱਚ ਜਾ ਕਰਕੇ ਸਮਾ ਜਾਵੇਗਾ। ਇਹ ਜੋ ਕੁਝ ਵੀ ਦਿਸ ਰਿਹਾ ਹੈ ਮਾਇਆ ਦਾ ਵਿਕਾਰ ਹੈ, ਇਹ ਭਰਮ ਲੋਭ ਅਤੇ ਮੋਹ ਕਰਕੇ ਦਿਸ ਰਿਹਾ ਹੈ। ਜਦੋਂ ਭਰਮ ਛੁੱਟ ਜਾਂਦਾ ਹੈ ਤਾਂ ਇੱਕ ਆਕਾਰ ਸੇ ਰਹਿਤ ਜਿਹੜਾ ਪਰਮਾਤਮਾ ਹੈ, ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸ ਹੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਜਿਹਦਾ ਰੂਪ ਨਹੀਂ, ਰੇਖ ਨਹੀਂ, ਉਸ ਪਰਮਾਤਮਾ ਨੂੰ ਕੌਣ ਬੁਝਾਉਂਦਾ? ਜਦੋਂ ਗੁਰੂ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਜਾਣਿਆ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਜਾਪ ਸਾਹਿਬ ਦੇ ਅੰਦਰ ਕਥਨ ਕਰਦੇ ਨੇ, ਚੱਕਰ ਚਿਹਨ ਅਰ ਵਰਨ ਜਾਤ, ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕਉ ਕਹੇ ਨਾ ਸਕਤ ਕਿਹੇ। ਉਹ ਆਕਾਰ ਸੇ ਰਹਿਤ ਹੈ। ਭਰਮ ਛੁੱਟਣ ਦੇ ਨਾਲ ਇੱਕ ਅੰਕਾਰ ਦਾ ਸਰੂਪ ਹੋ ਜਾਈਦਾ। ਉਹ ਪਰਮਾਤਮਾ ਕੈਸਾ ਹੈ? ਕਹਿੰਦੇ ਉਹ ਅਵਿਨਾਸੀ ਬਿਨਸਤ ਨਾਹੀਂ। ਉਹ ਪਰਮਾਤਮਾ ਅਵਿਨਾਸੀ ਹੈ, ਨਾਸੇ ਰਹਿਤ ਹੈ। ਅਸੀਂ ਸਾਰੇ ਕਾਲ ਦੇ ਅਧੀਨ ਹਾਂ, ਕਾਲ ਸਮੇਂ ਨਾਲ ਬਣੇ ਹਾਂ, ਸਮੇਂ ਨਾਲ ਸਾਡਾ ਨਾਸ ਹੋਵੇਗਾ। ਜਿਹੜੀ ਚੀਜ਼ ਸਮੇਂ ਵਿੱਚ ਬਣੀ ਹੈ ਸਾਨੂੰ ਪਤਾ ਹੈ ਕਿਹੜੇ ਦਿਨ ਜਨਮੇ ਆ, ਕਿਹੜੇ ਵਾਰ ਜਨਮੇ ਆ, ਕਿਹੜੀ ਘੜੀ ਜਨਮੇ ਆ, ਕਿਹੜੇ ਮਹੀਨੇ ਜਨਮੇ ਆ, ਕਿਹੜੇ ਸਨਵੇਂ ਜਨਮ ਹੋਇਆ। ਜਿਹੜੀ ਚੀਜ਼ ਸਮੇਂ ਨਾਲ ਬਣਦੀ ਹੈ ਉਹ ਸਮੇਂ ਨਾਲ ਟੱਟ ਜਾਂਦੀ ਹੈ। ਪਰਮਾਤਮਾ ਦੀ ਆਦ ਵੀ ਕੋਈ ਨਹੀਂ ਅਤੇ ਅੰਤ ਵੀ ਕੋਈ ਨਹੀਂ। ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਹੋਰ ਵੀ ਪ੍ਰਮਾਣ ਬਖਸ਼ੇ ਨੇ, ਅਵਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਉਹ ਅਵਿਨਾਸੀ ਹੈ, ਬਿਣਸਦਾ ਨਹੀਂ ਹੈ, ਉਹਦਾ ਨਾਸ ਨਹੀਂ ਹੁੰਦਾ। ਜਿਹੜਾ ਉਸ ਅਵਿਨਾਸੀ ਵਾਹਿਗੁਰੂ ਦਾ ਚਿੰਤਨ ਕਰਦਾ ਹੈ, ਅਵਿਨਾਸੀ ਵਾਹਿਗੁਰੂ ਨੂੰ ਅਰਾਧਦਾ ਹੈ, ਉਹ ਫਿਰ ਨਿਸ਼ਚਾ ਕਰ ਲੈਂਦਾ ਨਾ ਕੋ ਆਵੈ ਨਾ ਕੋ ਜਾਹੀ, ਨਾ ਕੋਈ ਜੰਮ ਕੇ ਆਉਂਦਾ ਅਤੇ ਨਾ ਕੋਈ ਮਰ ਕੇ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਜਗਿਆਸੂ ਵੱਲੋਂ, ਗੁਰ ਪੂਰੇ ਹਉਮੈ ਮਲ ਧੋਈ। ਜਦੋਂ ਪੂਰਿਆਂ ਗੁਰਾਂ ਨੇ ਹਉਮੈ ਦੀ ਮੈਲ ਧੋ ਦਿੱਤੀ, ਕਹੋ ਨਾਨਕ ਮੇਰੀ ਪਰਮਗਤ ਹੋਈ, ਮੇਰੀ ਪਰਮਗਤੀ ਹੋ ਗਈ, ਮੈਂ ਪਰਮੇਸ਼ਰ ਵਿੱਚ ਅਭੇਦ ਹੋ ਗਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੰਜ ਪ੍ਰਮਾਣ ਦੇ ਕੇ ਸਰੀਰ ਨੂੰ ਸਦਾ ਨਾ ਰਹਿਣ ਵਾਲਾ ਔਰ ਆਤਮਾ ਨੂੰ ਸਦੀਵਕਾ ਰਹਿਣ ਵਾਲਾ ਦਰਸਾਇਆ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਧਰਮ ਦੇ ਵਾਸਤੇ ਹੋਈ ਹੈ, ਧਰਮ ਦੀ ਰੱਖਿਆ ਵਾਸਤੇ ਹੋਈ ਹੈ। ਧਰਮ ਸਰਬ ਵਿਆਪਕ ਹੈ, ਕਿਉਂਕਿ ਬਾਦਸ਼ਾਹ ਵੀ ਇਸ ਗੱਲ ਨੂੰ ਜਹਾਂਗੀਰ ਆਪਣੀ ਲਿਖਤ ਵਿੱਚ ਲਿਖਦਾ ਹੈ ਕਿ ਗੁਰੂ ਅਰਜਨ ਦੇਵ ਨੇ ਝੂਠ ਦੀ ਦੁਕਾਨ ਚਲਾਉਣੀ ਸ਼ੁਰੂ ਕਰ ਦਿੱਤੀ। ਮੈਨੂੰ ਖਬਰ ਮਿਲੀ, ਮੈਨੂੰ ਪਤਾ ਲੱਗ ਗਿਆ, ਮੈਨੂੰ ਇਹ ਵੀ ਪਤਾ ਲੱਗਾ ਕਿ ਮੂਰਖ ਬ੍ਰਾਹਮਣ ਗੁਰੂ ਅਰਜਨ ਦੇਵ ਦੀ ਦੁਕਾਨ 'ਤੇ ਸੌਦਾ ਲੈਣ ਜਾਂਦੇ ਨੇ ਅਤੇ ਕਈ ਭੁੱਲੜ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈਣ ਜਾਂਦੇ ਨੇ। ਪਰ ਬਾਦਸ਼ਾਹ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਸੋਂ ਇੱਕ ਮੁਸਲਮਾਨ ਨੇ ਸਿੱਖੀ ਪ੍ਰਾਪਤ ਕੀਤੀ, ਸੌਦਾ ਲਿਆ ਹੀ ਨਹੀਂ ਸਿੱਖੀ ਦਾ, ਸਿੱਖੀ ਦਾ ਪ੍ਰਚਾਰ ਵੀ ਕੀਤਾ। ਜਦੋਂ ਗੁਰੂ ਨੇ 72 ਪੀੜੇ ਮਾਈਆਂ ਨੂੰ ਪ੍ਰਚਾਰ ਵਾਸਤੇ ਬਖਸ਼ੇ ਨੇ, 22 ਮੰਜੀਆਂ ਸਿੱਖਾਂ ਨੂੰ ਪ੍ਰਚਾਰ ਵਾਸਤੇ ਬਖਸ਼ੀਆਂ ਨੇ, ਉਹਨਾਂ ਵਿੱਚ ਇੱਕ ਮੁਸਲਮਾਨ ਨੂੰ ਵੀ ਪ੍ਰਚਾਰ ਕਰਨ ਵਾਸਤੇ ਉਪਦੇਸ਼ਕ ਬਣਾਇਆ ਹੈ। ਸੱਚੇ ਪਾਤਸ਼ਾਹ ਨੇ ਮੰਜੀ ਬਖਸ਼ੀ ਹੈ, ਪ੍ਰਚਾਰਕ ਬਣਾਇਆ। ਇਹ ਕਹਿੰਦਾ ਝੂਠ ਦੀ ਦੁਕਾਨ ਹੈ, ਮੈਂ ਬੰਦ ਕਰਨੀ ਚਾਹੁੰਦਾ। ਇਹ ਆਪਣੀ ਫਾਰਸੀ ਦੇ ਵਿੱਚ ਲਿਖਦਾ ਹੋਇਆ ਕਹਿੰਦਾ ਕਿ ਮੁਦਤ ਹਾ ਬਾ ਖਾਤਰ ਸੇ ਗੁਜਸ਼ਤ ਕਿ ਈ ਦੁਕਾਨੇ ਬਾਤਲ ਰਾਹ ਬਰਤਰਫ ਬਾਇਦ ਸਾਖਤ। ਮੈਂ ਚਾਹੁੰਦਾ ਸਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਾਂ। ਹੁਣ ਮੈਂ ਗੁਰੂ ਅਰਜਨ ਦੇਵ ਨੂੰ ਕਹਿੰਦਾ ਹਾਂ ਕਿ ਇਸਲਾਮ ਧਰਮ ਨੂੰ ਕਬੂਲ ਕਰ ਲੈਣ ਤਾਂ ਇਹਨਾਂ ਦੀ ਜਾਨ ਬਖਸ਼ੀ ਹੋ ਸਕਦੀ ਹੈ, ਜੇ ਇਹ ਇਸਲਾਮ ਧਰਮ ਨੂੰ ਕਬੂਲ ਨਾ ਕਰਨ ਤਾਂ ਇਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇਗਾ। ਪਰ ਇਤਨਾ ਵੱਡਾ ਝੂਠ ਗੁਰੂ ਅਰਜਨ ਦੇਵ ਜੀ ਕਿਸ ਤਰ੍ਹਾਂ ਮੰਨ ਲੈਣ? ਬਾਦਸ਼ਾਹ ਕਹਿ ਰਿਹਾ ਕਿ ਇਸਲਾਮ ਧਰਮ ਹੀ ਰੱਬ ਦਾ ਧਰਮ ਹੈ, ਦੂਜੇ ਧਰਮ ਰੱਬ ਦੇ ਧਰਮ ਨਹੀਂ ਹਨ। ਇਹ ਝੂਠ ਗੁਰੂ ਅਰਜਨ ਦੇਵ ਜੀ ਕਿਸ ਤਰ੍ਹਾਂ ਮੰਨ ਲੈਣ? ਗੁਰੂ ਅਰਜਨ ਦੇ ਪਾਤਸ਼ਾਹ ਤਾਂ ਆਪਣੀ ਬਾਣੀ ਦੇ ਅੰਦਰ ਕਥਨ ਕਰਦੇ ਹਨ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਤਾਰ ਰਹੀਮ। ਕਿੰਨੇ ਪ੍ਰਮਾਣ ਸੱਚੇ ਪਾਤਸ਼ਾਹ ਨੇ ਦਿੱਤੇ ਨੇ ਕਿ ਕੋਈ ਅੱਲਾ ਅੱਲਾ ਕਰਕੇ ਯਾਦ ਕਰਦਾ, ਕੋਈ ਰਾਮ ਰਾਮ ਕਰਕੇ ਯਾਦ ਕਰਦਾ, ਕੋਈ ਤੀਰਥਾਂ 'ਤੇ ਇਸ਼ਨਾਨ ਕਰਦਾ, ਕੋਈ ਹੱਜ ਕਰਨ ਜਾਂਦਾ, ਕੋਈ ਨੀਲੇ ਬਸਤਰ ਪਹਿਣਦਾ, ਕੋਈ ਸਫੇਦ ਬਸਤਰ ਪਹਿਣਦਾ। ਧਰਮ ਜਿਹੜੇ ਨੇ ਇਹ ਪਰਮਾਤਮਾ ਦਾ ਰਾਹ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਰਸਤੇ ਨੇ। ਰਸਤਾ ਕੋਈ ਵੀ ਹੋ ਸਕਦਾ, ਕੋਈ ਵੀ ਧਰਮ ਹੈ ਪਰਮਾਤਮਾ ਨੂੰ ਮਿਲਾਉਣ ਦੀ ਗੱਲ ਕਰਦਾ। ਅਤੇ ਮੈਂ ਕਿਤਰਾਂ ਕਹਿ ਦਿਆਂ ਕਿ ਇਸਲਾਮ ਧਰਮ ਹੀ ਰੱਬ ਨੂੰ ਮਿਲਾ ਸਕਦਾ, ਇਸਲਾਮ ਧਰਮ ਹੀ ਸੱਚਾ, ਬਾਕੀ ਧਰਮ ਸੱਚੇ ਨਹੀਂ। ਜ਼ਰਵਾਨਿਆਂ ਨੇ ਕਿਹਾ ਗੁਰੂ ਅਰਜਨ ਦੇਵ ਤੁਹਾਡੀ ਆਵਾਜ਼ ਬੰਦ ਕਰ ਦਿਆਂਗੇ, ਤੁਹਾਡਾ ਸਰੀਰ ਖਤਮ ਕਰ ਦਿਆਂਗੇ, ਫਿਰ ਤੁਹਾਡਾ ਪ੍ਰਚਾਰ, ਤੁਹਾਡੀ ਆਵਾਜ਼ ਕੌਣ ਸੁਣੇਗਾ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਤੁਹਾਨੂੰ ਭੁਲੇਖਾ, ਜਦੋਂ ਕਿਸੇ ਬੀਜ ਨੂੰ ਬੀਜ ਦਈਏ, ਜਦੋਂ ਕਿਸੇ ਬੀਜ ਨੂੰ ਦਬਾ ਦਈਏ, ਉਹ ਆਪਣੇ ਵਰਗੇ ਹਜ਼ਾਰਾਂ ਬੀਜ ਪੈਦਾ ਕਰਦਾ। ਤੁਸੀਂ ਮੇਰੀ ਆਵਾਜ਼ ਨੂੰ ਨਹੀਂ ਰੋਕ ਸਕਦੇ, ਮੇਰੇ ਸਰੀਰ ਨੂੰ ਤੁਸੀਂ ਤਸੀਹੇ ਦੇ ਕੇ ਖਤਮ ਕਰ ਸਕਦੇ ਹੋ, ਪਰ ਇੱਕ ਗੱਲ ਯਾਦ ਰੱਖੋ, ਇਹ ਸ਼ਹੀਦੀ ਦਾ ਬੀਜ ਜੋ ਅਸੀਂ ਬੀਜ ਕੇ ਜਾਵਾਂਗੇ, ਆਉਣ ਵਾਲੇ ਸਮੇਂ ਸਿੱਖ ਜਗਤ ਦੇ ਅੰਦਰ ਧਰਮ ਦੀ ਰੱਖਿਆ ਦੇ ਵਾਸਤੇ ਹਜ਼ਾਰਾਂ ਸ਼ਹੀਦਾਂ ਦੇ ਬੀਜ ਪੈਦਾ ਹੋਣਗੇ, ਹਜ਼ਾਰਾਂ ਸ਼ਹੀਦ ਧਰਮ ਦੇ ਵਾਸਤੇ ਆਪਣੀ ਕੁਰਬਾਨੀ ਕਰਨਗੇ। ਜੇ ਤੁਹਾਨੂੰ ਆਪਣੀ ਤਲਵਾਰ 'ਤੇ ਮਾਣ ਹੈ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਸੱਚ ਦਾ ਪ੍ਰਚਾਰ ਕਰਨ ਵਾਸਤੇ ਭਾਰੀ ਪੀਰ ਨੂੰ ਪੈਦਾ ਕਰ ਰਿਹਾ, ਉਹ ਮੀਰੀ ਪੀਰੀ ਦਾ ਮਾਲਕ ਹੋਵੇਗਾ। ਬੇਸ਼ੱਕ ਤੁਹਾਡੇ ਕਿਲ੍ਹੇ ਦੀਆਂ ਦੀਵਾਰਾਂ ਬਹੁਤ ਉੱਚੀਆਂ ਨੇ, ਅੱਗ ਦੀਆਂ ਦੀਵਾਰਾਂ ਬੜੀਆਂ ਉੱਚੀਆਂ ਨੇ, ਲੋਹੇ ਦੀਆਂ ਦੀਵਾਰਾਂ ਬੜੀਆਂ ਉੱਚੀਆਂ ਨੇ, ਪਰ ਮੇਰੀ ਆਵਾਜ਼ ਇਹਨਾਂ ਦੇ ਉੱਪਰੋਂ ਦੀ ਟੱਪ ਕੇ ਸਾਰੇ ਚਲੀ ਜਾਵੇਗੀ, ਧਰਮ ਦਾ ਪ੍ਰਚਾਰ ਹੋਵੇਗਾ। ਸੱਚੇ ਪਾਤਸ਼ਾਹ ਨੇ ਕਿਹਾ ਕਿ ਮੇਰੇ ਖਿਆਲੋਂ ਕੀ ਪ੍ਰਵਾਜ਼ ਕੋ ਰੋਕਣੇ ਵਾਲੋ, ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ? ਮੇਰੀ ਆਵਾਜ਼ ਦੀ ਪ੍ਰਵਾਜ਼ ਨੂੰ ਰੋਕਣ ਦਾ ਤੁਸੀਂ ਯਤਨ ਕਰਦੇ ਹੋ, ਨਹੀਂ ਰੋਕ ਸਕੋਗੇ, ਪਰ ਯਾਦ ਰੱਖੋ ਗੁਰੂ ਹਰਗੋਬਿੰਦ ਪਾਤਸ਼ਾਹ ਭਾਰੀ ਪੀਰ ਪ੍ਰਗਟ ਹੋਇਆ ਹੈ, ਉਹਦੀ ਤਲਵਾਰ ਨੂੰ ਕਿਸ ਤਰ੍ਹਾਂ ਰੋਕੋਗੇ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਧਰਮ ਦੇ ਵਾਸਤੇ ਹੋਈ ਹੈ, ਧਰਮ ਦੀ ਰੱਖਿਆ ਦੇ ਵਾਸਤੇ ਹੋਈ ਹੈ। ਚੋਜੀ ਪ੍ਰੀਤਮ ਸਤਿਗੁਰਾਂ ਨੂੰ ਇਹ ਕਿਹਾ ਗਿਆ ਸੀ, ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇਸਲਾਮ ਧਰਮ ਦਾ ਦਰਵਾਜ਼ਾ ਖੁੱਲ੍ਹਾ ਹੈ, ਇੱਧਰ ਦੀ ਤੁਸੀਂ ਬਾਹਰ ਨਿਕਲ ਜਾਓ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਵੇਖਿਆ ਅਤੇ ਕਿਹਾ, ਜਿਹੜਾ ਮੌਤ ਤੋਂ ਡਰਦਾ ਹੋਵੇ, ਜਿਹੜਾ ਦੌੜਨਾ ਚਾਹੁੰਦਾ ਹੋਵੇ, ਉਹਦੇ ਵਾਸਤੇ ਕੋਈ ਵੀ ਦਰਵਾਜ਼ਾ ਖੁੱਲ੍ਹਾ ਹੋਵੇ, ਉਹ ਦੌੜਨ ਦੀ ਗੱਲ ਕਰੇਗਾ ਅਤੇ ਦੌੜ ਜਾਵੇਗਾ, ਪਰ ਮੈਂ ਨਹੀਂ ਦੌੜਨਾ, ਕਿਉਂਕਿ ਜੇ ਮੈਂ ਇਸਲਾਮ ਦੇ ਦਰਵਾਜ਼ੇ ਲੰਘ ਜਾਵਾਂ, ਇਸਲਾਮ ਨੂੰ ਕਬੂਲ ਕਰ ਲਵਾਂ, ਤਾਂ ਮੈਨੂੰ ਇੱਥੇ ਧਰਮ ਆਪਣਾ ਛੱਡ ਕੇ ਜਾਣਾ ਪਵੇਗਾ, ਬਾਕੀ ਧਰਮਾਂ ਦੀ ਸੁਤੰਤਰਤਾ ਛੱਡ ਕੇ ਜਾਣੀ ਪਵੇਗੀ। ਸਵਾਲ ਇਹ ਨਹੀਂ ਕਿ ਇਸਲਾਮ ਦਾ ਧਰਮ ਦਾ ਦਰਵਾਜ਼ਾ ਖੁੱਲ੍ਹਾ ਹੈ, ਪ੍ਰਸ਼ਨ ਇਹ ਹੈ ਕਿ ਦੂਜੇ ਧਰਮਾਂ ਦੇ ਦਰਵਾਜ਼ੇ ਬੰਦ ਕਰਨ ਦਾ ਤੁਹਾਨੂੰ ਕੀ ਹੱਕ ਹੈ? ਜੇ ਇਸਲਾਮ ਦਾ ਦਰਵਾਜ਼ਾ ਖੁੱਲ੍ਹਾ ਹੈ ਧਰਮ ਦਾ, ਬਾਕੀ ਦਰਵਾਜ਼ੇ ਵੀ ਖੁੱਲ੍ਹਣੇ ਚਾਹੀਦੇ ਨੇ। ਸਾਰੇ ਧਰਮ ਰੱਬ ਨੂੰ ਮਿਲਾਉਣ ਦੀ ਗੱਲ ਕਰਦੇ ਨੇ। ਜਦੋਂ ਸੱਚੇ ਪਾਤਸ਼ਾਹ ਨੇ ਖਰੇ ਖਰੇ ਬਚਨ ਸੁਣਾਏ, ਖਿੱਚ ਗਏ, ਉਹਨਾਂ ਨੇ ਸੱਚੇ ਪਾਤਸ਼ਾਹ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਨੇ। ਪਹਿਲੇ ਦਿਨ ਧੁੱਪ ਵਿੱਚ ਤੱਤੀ ਰੇਤਾ 'ਤੇ ਬਿਠਾਇਆ ਗਿਆ ਹੈ, ਸਤਿਗੁਰੂ ਜੀ ਅਡੋਰ ਰਹੇ ਨੇ। ਚੰਦੂ ਨੇ ਸੋਚਿਆ ਕਿ ਇਸ ਤਰ੍ਹਾਂ ਨਹੀਂ ਮੰਨਣਗੇ। ਦੇਗ ਦੇ ਵਿੱਚ ਪਾਣੀ ਉਬਾਲਿਆ ਗਿਆ, ਗੁਰੂ ਨੂੰ ਵਿੱਚ ਬਿਠਾਇਆ ਗਿਆ ਹੈ। ਗੁਰੂ ਨੇ ਅਸਹਿ ਅਤੇ ਅਕਹਿ ਕਠ ਸਹਾਰੇ ਨੇ। ਫਿਰ ਤਵੀ ਦੇ ਉੱਪਰ, ਤੱਤੀ ਦੇ ਉੱਪਰ ਸੱਚੇ ਪਾਤਸ਼ਾਹ ਨੂੰ ਬਿਠਾਇਆ ਗਿਆ ਹੈ। ਸੀਸਵੇ ਤੱਤੀ ਰੇਤ ਪਾਈ ਗਈ ਹੈ, ਸੱਚੇ ਪਾਤਸ਼ਾਹ ਜੀ ਫਿਰ ਵੀ ਧਰਮ ਵਿੱਚ ਪਰਪੱਕ ਰਹੇ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਵੇਖ ਲਿਆ ਕਿ ਸਾਡੇ ਸਰੀਰ ਨੂੰ ਖਤਮ ਕਰਨ ਤੋਂ ਬਿਨਾਂ ਇਹਨਾਂ ਹਟਣਾ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਨ ਦੀ ਇੱਛਾ ਜ਼ਾਹਰ ਕੀਤੀ। ਚੰਦੂ ਵਰਗਿਆਂ ਨੇ ਸੋਚਿਆ ਕਿ ਕਈ ਦਿਨ ਹੋ ਗਏ ਇਹਨਾਂ ਦਾ ਸਰੀਰ ਤਪ ਰਿਹਾ ਹੈ, ਸ਼ਾਇਦ ਦਰਿਆ ਵਿੱਚ ਇਸ਼ਨਾਨ ਕਰਨ ਜਾਣਗੇ, ਇਹਨਾਂ ਨੂੰ ਕੋਈ ਠੰਡਤਾ ਮਿਲੇਗੀ ਅਤੇ ਸਾਡੀ ਗੱਲ ਇਹ ਮੰਨ ਲੈਣ। ਹਜ਼ੂਰ ਸੱਚੇ ਪਾਤਸ਼ਾਹ ਗਏ ਨੇ, ਨਾਲ ਦੇ ਪੰਜ ਸਿੰਘ ਗਏ ਨੇ। ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਕੇ ਪੰਜਾਂ ਸਿੰਘਾਂ ਨੂੰ ਜੋ ਹਦਾਇਤਾਂ ਕਰਨੀਆਂ ਸੀ, ਜੋ ਹੁਕਮ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਭੇਜਣਾ ਸੀ, ਦੱਸ ਕੇ ਆਪਣੇ ਪੰਚਕ ਭੂਤ ਸਰੀਰ ਨੂੰ ਸੱਚੇ ਪਾਤਸ਼ਾਹ ਨੇ ਦਰਿਆ ਦੇ ਕੰਢੇ ਤਿਆਗ ਦਿੱਤਾ ਹੈ। ਗਰੀਬ ਨਿਵਾਸ ਸਤਿਗੁਰਾਂ ਨੇ ਆਪਣੇ ਸਰੀਰ ਨੂੰ ਧਰਮ ਦੇ ਵਾਸਤੇ ਲਾ ਦਿੱਤਾ ਹੈ। ਪਿਆਰਿਓ, ਜਿਹੜਾ ਧਰਮ ਦੇ ਨਾਲ ਪਿਆਰ ਕਰਦਾ ਹੈ, ਧਰਮ ਉਹਦੇ ਨਾਲ ਪਿਆਰ ਕਰਦਾ ਹੈ। ਜਿਹੜਾ ਜਿਉਂਦਿਆਂ ਧਰਮ ਵਿੱਚ ਪਰਪੱਕ ਰਹਿੰਦਾ ਹੈ, ਮਰਨ ਤੋਂ ਬਾਅਦ ਧਰਮ ਉਸਦੀ ਆਪ ਖੁਦ ਰੱਖਿਆ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਦੇ ਵਿੱਚ ਇੱਕ ਪ੍ਰਕਰਨ ਲਿਖਿਆ ਹੈ ਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਤੋਂ ਚਰਨ ਪਾਉ ਲੈ ਕੇ ਸਿੱਖ ਬਣਿਆ ਭਾਈ ਸੰਤ ਰਾਮ ਜੀ, ਜਿਹੜਾ ਜਹਾਂਗੀਰ ਬਾਦਸ਼ਾਹ ਜਿਹਾ ਡਿਉੜੀਦਾਰ ਸੀ, ਸੰਤਰੀ ਸੀ, ਸੁਖਮਣੀ ਸਾਹਿਬ ਦਾ ਨਿਤਨੇਮ ਅੱਠੇ ਪੈਰ ਕਰਦੇ ਰਹਿੰਦੇ ਸੀ। ਬਾਦਸ਼ਾਹ ਦੀ ਸ਼ਹਿਜ਼ਾਦੀ ਨੇ ਸਿੱਖ ਨੂੰ ਵੇਖ ਲਿਆ, ਮਨ ਵਿੱਚ ਇੱਛਾ ਹੋਈ ਕਿ ਜੇ ਮੈਂ ਨਿਕਾਹ ਪੜ੍ਹਾਉਣਾ ਹੈ, ਸ਼ਾਦੀ ਕਰਾਉਣੀ ਹੈ ਤਾਂ ਇਸ ਸਿੱਖ ਨਾਲ, ਨਹੀਂ ਤਾਂ ਮੈਂ ਸ਼ਾਦੀ ਨਹੀਂ ਕਰਾਉਣੀ। ਆਪਣੀ ਮਾਂ ਨੂੰ, ਬੇਗਮ ਨੂੰ ਦੱਸਿਆ, ਬੇਗਮ ਨੇ ਸਮਝਾਇਆ, ਲੜਕੀ ਮੰਨੀ ਨਹੀਂ। ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਗਿਆ ਹੈ, ਜਹਾਂਗੀਰ ਨੇ ਕਿਹਾ ਕੋਈ ਗੱਲ ਨਹੀਂ, ਸਿੱਖ ਨੂੰ ਮੁਸਲਮਾਨ ਬਣਾ ਲਵਾਂਗੇ ਅਤੇ ਇਹਦੀ ਸ਼ਾਦੀ ਉਹਦੇ ਨਾਲ ਕਰ ਦਿਆਂਗੇ। ਇਹ ਗੱਲਾਂ ਘਰ ਦੇ ਵਿੱਚ ਹੋਈਆਂ ਨੇ। ਭਾਈ ਸੰਤ ਰਾਮ ਜੀ ਦੇ ਨਾਲ ਦੂਸਰਾ ਜਿਹੜਾ ਸੰਤਰੀ ਸੀ, ਉਹਦੀ ਇਸਤਰੀ ਘਰ ਵਿੱਚ ਗੋਲੀ ਦਾ ਕੰਮ ਕਰਦੀ ਸੀ, ਉਹਨੇ ਸਾਰੀਆਂ ਗੱਲਾਂ ਸੁਣੀਆਂ, ਆਪਣੇ ਪਤੀ ਨੂੰ ਰਾਤ ਦੱਸ ਦਿੱਤੀਆਂ। ਜਦੋਂ ਸਵੇਰੇ ਉਹ ਮੁਸਲਮਾਨ ਆਪਣੀ ਡਿਊਟੀ 'ਤੇ ਆਇਆ, ਭਾਈ ਸੰਤ ਰਾਮ ਜੀ ਨੂੰ ਵੇਖ ਕੇ ਖੁਸ਼ ਹੋਇਆ, ਹੱਸ ਕੇ ਕਹਿਣ ਲੱਗਾ, ਸੰਤ ਰਾਮ ਜੀ ਵਧਾਈਆਂ ਹੋਣ। ਭਾਈ ਸਾਹਿਬ ਨੇ ਪੁੱਛਿਆ, ਕਿਸ ਗੱਲ ਦੀਆਂ ਵਧਾਈਆਂ? ਕਹਿਣ ਲੱਗਾ, ਤੂੰ ਬਾਦਸ਼ਾਹ ਦਾ ਜਵਾਈ ਬਣ ਜਾਣਾ। ਸਿੱਖ ਕਹਿਣ ਲੱਗਾ, ਸੱਚੀ ਗੱਲ ਹੈ? ਕਹਿੰਦੇ ਹਾਂ। ਕਹਿੰਦੇ ਫਾ ਰਾਈਫਲ, ਰਾਈਫਲ ਦੇ ਕੇ ਆਪ ਰਾਤੋ ਰਾਤ ਤੁਰ ਪਏ ਨੇ, ਪਿਸ਼ੌਰ ਵਿੱਚ ਚਲੇ ਗਏ ਨੇ। ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਕਿ ਮੇਰੇ ਵਰਗੇ ਬਾਦਸ਼ਾਹ ਦੀ ਲੜਕੀ ਨਾਲ ਸ਼ਾਦੀ ਕਰਨੀ ਵੀ ਸਿੱਖ ਪਸੰਦ ਨਹੀਂ ਕਰਦੇ, ਸਿੱਖ ਦਾ ਹੁਲੀਆ ਵਾਹ ਕਰਕੇ ਕਾਗਜ਼ਾਂ ਦੇ ਉੱਪਰ ਜਗ੍ਹਾ ਜਗ੍ਹਾ 'ਤੇ ਭੇਜ ਦਿੱਤਾ ਕਿ ਇਸ ਹੁਲੀਏ ਦਾ ਜਿੱਥੇ ਵੀ ਸਿੱਖ ਮਿਲੇ ਉਹਨੂੰ ਪਕੜ ਕੇ ਲਿਆਓ, ਜੇ ਤੇ ਮੇਰੇ ਲੜਕੀ ਨਾਲ ਸ਼ਾਦੀ ਕਰਨੀ ਮੰਨ ਲਵੇ ਤਾਂ ਪਾਲਕੀ 'ਤੇ ਬਿਠਾ ਕੇ ਸਤਿਕਾਰ ਨਾਲ ਲਿਆਓ, ਜੇ ਮੇਰੀ ਲੜਕੀ ਨਾਲ ਸ਼ਾਦੀ ਕਰਨੀ ਨਾ ਮੰਨੇ ਤਾਂ ਉਹਦਾ ਸਿਰ ਕਲਮ ਕਰਕੇ ਮੇਰੇ ਦਰਬਾਰ ਵਿੱਚ ਪੇਸ਼ ਕਰੋ। ਪਿਸ਼ੌਰ ਜਦੋਂ ਸਿੱਖ ਚਲੇ ਗਿਆ ਹੈ, ਧਰਮਸ਼ਾਲਾ ਅੰਦਰ ਪ੍ਰਵੇਸ਼ ਕਰਨ ਲੱਗਾ ਹੈ, ਸਿਪਾਹੀਆਂ ਨੇ ਪਕੜ ਲਿਆ ਹੈ, ਕੋਤਵਾਲ ਦੇ ਸਾਹਮਣੇ ਪੇਸ਼ ਕੀਤਾ ਹੈ, ਕੋਤਵਾਲ ਸੂਬੇ ਕੋਲ ਲੈ ਗਿਆ ਹੈ। ਸੂਬਾ ਕਹਿਣ ਲੱਗਾ, ਉਹ ਸਿੱਖਾ ਤੂੰ ਕਿੱਡਾ ਮੂਰਖ ਹੈ, ਮੈਂ ਚਾਹੁੰਦਾ ਬਾਦਸ਼ਾਹ ਦਾ ਜਵਾਈ ਬਣਾ, ਤੂੰ ਕਿਉਂ ਨਹੀਂ ਬਣਦਾ? ਸਿੱਖ ਨੇ ਕਿਹਾ, ਜਿਸ ਤਰ੍ਹਾਂ ਤੁਹਾਡਾ ਧਰਮ ਤੁਹਾਨੂੰ ਪਿਆਰਾ ਹੈ, ਸਾਨੂੰ ਗੁਰੂ ਨੇ ਜਿਹੜਾ ਧਰਮ ਦਿੱਤਾ ਸਾਨੂੰ ਪਿਆਰਾ ਹੈ, ਅਸੀਂ ਸਰੀਰ ਤਿਆਗ ਦਿੰਦੇ ਹਾਂ ਪਰ ਅਸੀਂ ਧਰਮ ਨਹੀਂ ਤਿਆਗਦੇ, ਇਹ ਗੁਰੂ ਅਰਜਨ ਦੇ ਪਾਤਸ਼ਾਹ ਜੀ ਸਾਡੇ 'ਤੇ ਬਖਸ਼ਿਸ਼ ਹੈ, ਉਹ ਸਾਨੂੰ ਸਿੱਖਿਆ ਦੇ ਗਏ ਨੇ, ਉਪਦੇਸ਼ ਬਖਸ਼ ਗਏ ਨੇ। ਉਸ ਵੇਲੇ ਕਹਿਣ ਲੱਗਾ, ਦੂਜਾ ਹੁਕਮ ਸੁਣ ਲਾ, ਫਿਰ ਤੇਰਾ ਸੀਸ ਕਲਮ ਕੀਤਾ ਜਾਵੇਗਾ। ਸਿੱਖ ਨੇ ਕਿਹਾ, ਤਿਆਰ ਹਾਂ। ਇਸ਼ਨਾਨ ਕੀਤਾ ਹੈ, ਜਪਜੀ ਸਾਹਿਬ ਦਾ ਪਾਠ ਕੀਤਾ ਹੈ, ਅਰਦਾਸ ਕਰਦਿਆਂ ਸਿਰ ਨਵਾਇਆ ਹੈ, ਜਲਾਦ ਨੇ ਵਾਰ ਕੀਤਾ ਹੈ, ਸਿਰ ਧਰਦੇ ਨਾਲੋਂ ਜੁਦਾ ਹੋਇਆ, ਥਾਲੀ ਵਿੱਚ ਰੱਖ ਕੇ ਬਾਦਸ਼ਾਹ ਦੀ ਕਚਹਿਰੀ ਵਿੱਚ ਲੈ ਆਏ ਨੇ। ਜਦੋਂ ਬਾਦਸ਼ਾਹ ਨੇ ਸੁਣਿਆ ਕਿ ਸਿੱਖ ਮੇਰੀ ਲੜਕੀ ਨਾਲ ਸ਼ਾਦੀ ਕਰਨੀ ਨਹੀਂ ਮੰਨਿਆ, ਉਹਦਾ ਸਿਰ ਕਲਮ ਹੋ ਕੇ ਆ ਗਿਆ, ਬਾਦਸ਼ਾਹ ਕਹਿਣ ਲੱਗਾ, ਯਾ ਅੱਲਾ, ਇਹ ਸਿੱਖ ਕੈਸੇ ਨੇ? ਮੇਰੇ ਵਰਗੇ ਬਾਦਸ਼ਾਹ ਦੇ ਨਾਲ ਲੜਕੀ, ਮੇਰੇ ਵਰਗੇ ਬਾਦਸ਼ਾਹ ਦੀ ਲੜਕੀ ਨਾਲ ਸ਼ਾਦੀ ਕਰਨੀ ਨਹੀਂ ਮੰਨਦੇ, ਆਪਣਾ ਆਪ ਕੁਰਬਾਨ ਕਰ ਦਿੰਦੇ ਨੇ। ਉਸ ਵੇਲੇ ਲੜਕੀ ਪੌੜੀਆਂ ਉੱਤਰ ਕੇ ਥੱਲੇ ਆਈ, ਮਨ ਵਿੱਚ ਇੱਛਾ ਜਾਗੀ ਕਿ ਜਿਉਂਦਿਆਂ ਸਿੱਖ ਨਾਲ ਸਰੀਰਕ ਸੰਬੰਧ ਨਹੀਂ ਹੋਇਆ, ਹੁਣ ਜੇ ਨਹੀਂ ਰਿਹਾ ਤਾਂ ਇਹਦੇ ਸਿਰ ਨੂੰ ਹੱਥ ਲਾ ਕੇ ਸਪਰਸ਼ ਕਰ ਲਵਾਂ। ਜਦੋਂ ਸਿਰ ਨੂੰ ਹੱਥ ਲਾਉਣ ਲੱਗੀ, ਸਿਰ ਥਾਲੀ ਨਾਲ ਉਹ ਸਵਾ ਗਿੱਠ ਉੱਚਾ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਗ੍ਰੰਥ ਵਿੱਚ ਲਿਖਦੇ ਨੇ, ਸਵਾ ਗਲਿਸਤ ਸਿਰ ਉੱਠਿਓ ਤਉ ਨਾ ਕਬੂਲੀ ਨਾਰ। ਗਲਿਸਤ ਕਹਿੰਦੇ ਨੇ ਫਾਰਸੀ ਵਿੱਚ ਗਿੱਠ ਨੂੰ। ਸਵਾ ਗਿੱਠ ਥਾਲੀ ਨਾਲੋਂ ਸਿਰ ਉੱਚਾ ਹੋ ਗਿਆ, ਪਰ ਇਸਤਰੀ ਦਾ ਹੱਥ ਨਹੀਂ ਲੱਗਣ ਦਿੱਤਾ। ਉਸ ਵੇਲੇ ਬਾਦਸ਼ਾਹ ਕੰਬਿਆ ਕਿ ਧਰਤੀ ਨਾ ਪਾਟ ਜਾਵੇ, ਮੈਂ ਗਰਕਣਾ ਹੋ ਜਾਵਾਂ। ਕਹਿਣ ਲੱਗਾ, ਕੀ ਗੱਲ ਹੈ? ਲੜਕੀ ਕਹਿਣ ਲੱਗੀ, ਅੱਬਾ ਜਾ, ਮੈਂ ਦੱਸਦੀ ਹਾਂ, ਇਹ ਸਿੱਖ ਜਿਉਂਦਿਆਂ ਆਪਣੇ ਧਰਮ ਵਿੱਚ ਪਰਪੱਕ ਰਿਹਾ ਹੈ, ਇਹਨੇ ਧਰਮ ਦੀ ਰੱਖਿਆ ਕੀਤੀ ਹੈ ਅਤੇ ਮਰਨ ਤੋਂ ਬਾਅਦ ਧਰਮ ਇਹਦੀ ਪਾਲਣਾ ਕਰ ਰਿਹਾ ਹੈ। ਜਿਹੜਾ ਜਿਉਂਦਿਆਂ ਆਪਣੇ ਧਰਮ ਵਿੱਚ ਪਰਪੱਕ ਰਹਿੰਦਾ ਹੈ, ਮਰਨ ਤੋਂ ਬਾਅਦ ਧਰਮ ਉਹਦੀ ਰੱਖਿਆ ਕਰਦਾ ਹੈ। ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਧਰਮ ਵਿੱਚ ਪਰਪੱਕ ਰਹੇ ਨੇ, ਬਾਣੀ ਬਾਣੇ ਨਾਲ ਉਹਨਾਂ ਦਾ ਪਿਆਰ ਸੀ, ਜੋ ਰਹਿਤਨਾਮਿਆਂ ਵਿੱਚ ਪੰਕਤੀਆਂ ਆਉਂਦੀਆਂ ਨੇ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ, ਮਾਰ ਉਡਾਰੀ ਗੁਰਪੈ ਜਾਈ, ਤਿਸਮੈ ਭੇਦ ਨਾ ਰੰਚਕ ਭਾਈ। ਅਤੇ ਜੇ ਦੁਸ਼ਮਣਾਂ ਨਾਲ ਜੰਗ ਕਰਦਿਆਂ ਭਾਰਤ ਦੇ ਨਾਲੋਂ ਸੀਸ ਜੁਦਾ ਹੋ ਗਿਆ ਹੈ ਤਾਂ ਆਪਣੀ ਤਲੀ 'ਤੇ ਰੱਖ ਕੇ ਪਿਆਰੇ ਦੀ ਗਲੀ ਵਿੱਚ ਆ ਗਏ ਨੇ, ਕਿਉਂਕਿ ਜਿਉਂਦਿਆਂ ਧਰਮ ਨਾਲ ਪਿਆਰ ਕੀਤਾ ਹੈ ਅਤੇ ਸ਼ਹੀਦ ਹੋਣ ਤੋਂ ਬਾਅਦ ਧਰਮ ਨੇ ਉਹਨਾਂ ਦੀ ਰੱਖਿਆ ਕੀਤੀ ਹੈ। ਗੁਰੂ ਕੇ ਪਿਆਰਿਓ, 400 ਸਾਲਾ ਸ਼ਤਾਬਦੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਆ ਰਹੀ ਹੈ, ਸਾਰਾ ਸਿੱਖ ਜਗਤ ਰਲ ਮਿਲ ਕੇ ਮਨਾ ਰਿਹਾ ਹੈ, ਵੱਡੇ ਵੱਡੇ ਨਗਰ ਕੀਰਤਨ ਨਿਕਲ ਰਹੇ ਨੇ, ਵੱਡੇ ਵੱਡੇ ਪੰਡਾਲ ਅਤੇ ਦੀਵਾਨ ਲੱਗਣੇ ਨੇ, ਵੱਡੇ ਵੱਡੇ ਵਿਦਵਾਨਾਂ ਨੇ ਆਪਣੇ ਵਿਚਾਰ ਸੁਣਾਉਣੇ ਨੇ, ਪਰ ਜੇ ਗੁਰੂ ਕਾ ਦਿੱਤਾ ਧਰਮ ਨਾ ਧਾਰਨ ਕੀਤਾ, ਇਹ ਨਗਰ ਕੀਰਤਨ, ਇਹ ਵੱਡੇ ਵੱਡੇ ਪੰਡਾਲ ਅਤੇ ਵੱਡੇ ਵੱਡੇ ਦੀਵਾਨ ਵਿਖਾਵਾ ਰਹਿ ਜਾਣੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਗੱਲ 'ਤੇ ਖੁਸ਼ ਨਹੀਂ ਹੋਣਾ ਕਿ ਬਹੁਤ ਵੱਡੇ ਪੰਡਾਲ ਲੱਗੇ ਨੇ, ਬਹੁਤ ਵੱਡੇ ਨਗਰ ਕੀਰਤਨ ਨਿਕਲੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਗੱਲ 'ਤੇ ਖੁਸ਼ ਹੋਣਾ ਹੈ ਕਿ ਕਿਸੇ ਨੇ ਸਾਡੀ ਗੱਲ ਮੰਨੀ ਹੈ, ਕੋਈ ਧਰਮ ਵਿੱਚ ਪਰਪੱਕ ਹੋਇਆ ਹੈ, ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਖੁਸ਼ੀ ਮਿਲੇਗੀ। ਅੱਜ ਦੁਨੀਆ ਭਰ ਦੇ ਅੰਦਰ ਨਸ਼ਿਆਂ ਦੀ ਬਹੁਤ ਪ੍ਰਭਾਵ ਹੈ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਦਾ ਦਿੱਤਾ ਹੋਇਆ ਧਰਮ ਜਿਹੜਾ ਹੈ ਉਸ ਨੂੰ ਅਸੀਂ ਕਮਾ ਕੇ ਆਪਣਾ ਜੀਵਨ ਸਫਲ ਕਰ ਸਕੀਏ। ਦਾਸ ਗਿਆਨੀ ਸੁਖਦੇਵ ਸਿੰਘ ਸੰਪਰਦਾਇ ਬਾਬਾ ਵਿਧੀ ਚੰਦ ਸਾਹਿਬ ਜੀ, ਸੋ ਮੁੱਖ ਜਥੇਦਾਰ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ, ਉਹਨਾਂ ਦੀ ਪ੍ਰੇਰਣਾ ਦੇ ਨਾਲ ਅਤੇ ਸੰਗਤਾਂ ਦੇ ਹੁਕਮ ਦੇ ਨਾਲ ਨਿਮਾਣਾ ਜਿਹਾ ਦਾਸ ਨੇ ਇਹ ਉਪਰਾਲਾ ਕੀਤਾ ਹੈ, ਕਿਉਂਕਿ ਸੰਗਤ ਔਰ ਮਹਾਂਪੁਰਖ ਵਾਰ ਵਾਰ ਹੁਕਮ ਕਰਦੇ ਸੀ ਕਿ ਕੋਈ ਨਾ ਕੋਈ ਕੈਸਟ ਸਿੱਖ ਸੰਗਤਾਂ ਦੇ ਪੇਸ਼ ਕੀਤੀ ਜਾਵੇ। ਦਾਸ ਇਤਨਾ ਵਿਦਵਾਨ ਤੇ ਨਹੀਂ, ਪਰ ਸੰਗਤ ਦਾ ਹੁਕਮ ਸਿਰ ਮੱਥੇ ਤੇ ਮੰਨਦਾ ਹੋਇਆ, ਮਹਾਂਪੁਰਖਾਂ ਦੀ ਆਗਿਆ ਨੂੰ ਮੰਨਦਿਆਂ ਹੋਇਆਂ ਇਹ ਨਿਮਾਣਾ ਜਿਹਾ ਉੱਦਮ ਕੀਤਾ ਹੈ। ਕਈ ਗਲਤੀਆਂ ਹੋ ਗਈਆਂ ਹੋਣਗੀਆਂ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਮਾਪਤੀ ਵਿੱਚ ਬੇਨਤੀ ਹੈ, ਗੁਰੂ ਕੇ ਪਿਆਰਿਓ, ਨਸ਼ਿਆਂ ਦਾ ਤਿਆਗ ਕਰੋ, ਕੇਸਾ ਧਾਰੀ ਹੋਵੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਔਰ ਬਾਣੀ ਬਾਣੇ ਵਿੱਚ ਪਰਪੱਕੋ, ਜਿਸ ਕਰਕੇ ਗੁਰੂ ਸਾਹਿਬ ਸਾਡੀ ਰੱਖਿਆ ਕਰਨ। ਕਿਉਂਕਿ ਭਾਈ ਜੋਗੇ ਦੀ ਰੱਖਿਆ ਕੀਤੀ ਸੀ, ਉਹਨੇ ਕਿਹਾ ਸੀ ਗੁਰੂ ਤੇਰੇ ਜੋਗਾ, ਗੁਰੂ ਨੇ ਕਿਹਾ ਚੰਗਾ ਗੁਰੂ ਤੇਰੇ ਜੋਗਾ। ਜੋਗਾ ਭਾਵੇਂ ਗੁਰੂ ਜੋਗਾ ਨਹੀਂ ਰਿਹਾ, ਪਰ ਗੁਰੂ ਨੇ ਜੋਗੇ ਨੂੰ ਰੱਖ ਲਿਆ, ਗੁਰੂ ਨੇ ਕਿਹਾ ਮੈਂ ਤੈਨੂੰ ਕਿਹਾ ਸੀ ਤੇਰੇ ਜੋਗਾ, ਇਸ ਕਰਕੇ ਮੈਂ ਤੇਰੀ ਰੱਖਿਆ ਕੀਤੀ ਹੈ। ਜੇ ਅਸੀਂ ਗੁਰੂ ਜੋਗੇ ਹੋ ਜਾਵਾਂਗੇ, ਗੁਰੂ ਸਾਡੇ ਜੋਗਾ ਹੋ ਜਾਵੇਗਾ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।